Satnam Sri Vaheguru Sadhjiyo, Satnam Sri Vaheguru Ji. Satnam Sri Vaheguru Sadhjiyo. श्री नानकयं गतगुरु अमरदास पदवंद रामदास जन गुरु बार श्री हर गोविंद हर राय हर कृष्ण गुरु तेग बहादुर चंद दसवें गोविंद सिंह गुर नमो चरण अरविंद ज्ञान है अमृत ज्ञान है मार्ग भगत वैराग श्री गुरु ग्रंथ साहेब उदत बंदा पर अनुराग सतगुर भजन कमाए जिन जीते पंच विकार तिन संतन को वंदना फिर चरणन परताल परम सत्कार योग पत पावन कृपा निदान पत वत्सल गुरु गरीब निवास साहब श्री गुरु ग्रंथ साहिब के चरणों में सब जैठी गुरु प्यारी साध संग जी फतेह बुलाओ वाहिगुरु जी का खालसा वाहिगुरु जी की फतेह सतगुरु महाराज सच्चे पातशाह जी रहमत हुई है गुरु महाराज के चरणों में आके सदे हां और गुरु महाराज सच्चे पातशाह जी पवित्र पावन गोद विच बैठ करके हरी जस कीर्तन का लाहा प्राप्त किया है सो यो ही असल में साडा लाहा है गुरबाणी प्रमाण करती है पर जो गोविंद भूल मत जाओ मानस जन्म का यही लाहो महाराज कहते सारे मनुखा जन्म का यो ही लाहा है यो ही लाभ है यो ही कमाई है असल में जो वाहिगुरु परमेश्वर का नाम जपना उस परमेश्वर की वड्याई शोभा सिफत करनी मनुखा जन्म का एक एक लाहा है बाकी कम तन दियां लोड़ां ने शरीर दियां लोड़ां ने समाजिक लोड़ां ने वो भी लोड़ां वास्ते ते करना है बहुत कुछ पर जिहड़ा असली मनोरथ है साडा वो वाहिगुरु परमेश्वर की सिफत सलाह ही है तो आप जी ने सुनी है हुणे हरि जस कीर्तन सुन रहे थे तो अज बड़े भागों वाला दिन है कि अज के दिन साहिब श्री गुरु रामदास जी महाराज सच्चे पातशाह छोटी प्रीतम चौथे पातशाह गुरु रामदास जी उन्होंने अज के दिन चूना मंडी लाहौर दे विच महाराज सच्चे पातशाह जी ने माता दया कौर ਅਤੇ ਪਿਤਾ ਹਰਦਾਸ ਜੀ ਦੇ ਘਰ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨ ਕੀਤਾ ਸੀ ਉਹ ਦਿਨ ਕੱਤਕ ਬਦੀ ਦੂਜ ਬਿਕਰਮੀ ਸੰਮਤ 1591 ਕੱਤਕ ਬਦੀ ਦੂਜ ਅੱਜ ਵਾਲੇ ਦਿਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿਚ ਪ੍ਰਗਟ ਹੋਏ ਅਵਤਾਰ ਧਾਰਨ ਕੀਤਾ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਛੋਟੀ ਉਮਰ ਚ ਹੀ ਬੜੇ ਦੇਖਣ ਯੋਗ ਸੁੰਦਰ ਹੁੰਦਰ ਹੈ ਬੜਾ ਖੁੱਲਾ ਸਰੀਰ ਸੀ ਚੌੜਾ ਮੱਥਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਔਰ ਸਾਰੇ ਅੰਗ ਮਹਾਰਾਜ ਦੇ ਬੜੇ ਸੁੰਦਰ ਅਵਤਾਰਾਂ ਵਾਲੇ ਮਹਾਂਪੁਰਖਾਂ ਵਾਲੇ ਸਨ ਛੋਟੀ ਉਮਰ ਚ ਹੀ ਪਰ ਇਸ ਟਾਈਮ ਵਿਚ ਗੁਰੂ ਸਾਹਿਬ ਜਦੋਂ ਅਵਤਾਰ ਧਾਰਨ ਕੀਤਾ ਬਾਬਾ ਹਰਦਾਸ ਦੇ ਘਰ ਵਿਚ ਕੋਈ ਬਹੁਤੀ ਚੰਗੀ ਕੋਈ ਕਿਰਤ ਨਹੀਂ ਸੀ ਔਰ ਕੋਈ ਵੱਡੀ ਸਰਮਾਏਦਾਰੀ ਨਹੀਂ ਸੀ ਬਹੁਤ ਛੋਟਾ ਕਾਰੋਬਾਰ ਸੀ, ਗਰੀਬ ਪਰਿਵਾਰ ਸੀ। ਜਦੋਂ ਇਹਨਾਂ ਨੇ ਉਤਾਰ ਕਾਬਲ ਕੀਤਾ, ਵੈਸੇ ਉਹ ਬੜੀ ਪਿੱਛੋਂ ਜਿਹੜੀ ਵੰਸ਼ ਤੁਰੀ ਆਉਂਦੀ ਹੈ, ਬੜੇ ਰਾਜੇ ਮਹਾਰਾਜੇ ਹੁੰਦੇ ਆਏ, ਪਰ ਹੌਲੀ ਹੌਲੀ ਰਾਜੇ ਮਹਾਰਾਜਿਆਂ ਤੋਂ ਕਿਸਾਨ ਬਣ ਗਏ, ਛੋਟੇ ਛੋਟੇ ਦੁਕਾਨਦਾਰ ਬਣ ਗਏ, ਹੌਲੀ ਹੌਲੀ ਇਸ ਜਗ੍ਹਾ ਤੇ ਪਹੁੰਚੇ ਔਰ ਇਸ ਛੋਟੀ ਵੰਸ਼ ਦੇ ਵਿਚ ਪੈਦਾ ਹੋਏ, ਜੋ ਰਾਜੇ ਮਹਾਰਾਜਿਆਂ ਦੀ। ਲਹੂ ਤੇ ਕੁਸੂ ਨੇ ਦੋ ਸਹਿਰ ਬੰਨੇ, ਲਾਹੌਰ ਲਹੂ ਨੇ ਬੰਨਿਆ, ਕੁਸੂ ਨੇ ਕਸੂਰ। ਫਿਰ ਇਹਨਾਂ ਦੀ ਕੁਲ ਵਿਚ ਹੋਇਆ ਕਾਲ ਕੇਸ ਤੇ ਕਾਲ ਰਾਏ, ਔਰ ਜਿਹੜਾ ਕਾਲ ਰਾਏ ਸੀ ਉਹਦੀ ਵੰਸ਼ ਦੇ ਵਿਚੋਂ ਹੋਇਆ। ਜਦੋਂ ਆਪਸ ਲੜ ਪਏ ਦੋਵੇਂ ਰਾਜੇ, ਕਸੂਰ ਵਾਲੇ ਤੇ ਲਾਹੌਰ ਵਾਲੇ, ਆਪਸ ਨੇ ਬਹੁਤ ਜੰਗ ਹੋਇਆ। ਜਿਹੜੀ ਕਾਲ ਰਾਏ ਦੀ ਵੰਸ਼ ਸੀ ਉਹ ਛੱਡ ਕੇ ਚਲੀ ਗਈ, ਸਨੌੜ ਦੇ ਰਾਜੇ ਦੇ ਰਾਜ ਵਿਚ ਪਹੁੰਚੇ। ਉਥੋਂ ਦੇ ਰਾਜੇ ਨੇ ਇਸ ਕੁਲ ਦੇ ਰਾਜੇ ਨੂੰ ਆਪਣੀ ਲੜਕੀ ਦਾ ਰਿਸ਼ਤਾ ਕੀਤਾ, ਅਤੇ ਉਥੇ ਜੋ ਉਸ ਰਾਜੇ ਦੀ ਲੜਕੀ ਦਾ ਪੁੱਤਰ ਪੈਦਾ ਹੋਇਆ ਉਹਦਾ ਨਾਂ ਸਨੌੜ ਦੇ ਵਿਚ ਹੋਣ ਕਰਕੇ ਸਨੌੜ ਰਾਏ ਰੱਖ ਦਿੱਤਾ। ਜਿਵੇਂ ਅਸੀਂ ਕਿਤੇ ਪੰਜਾਬ ਦੇ ਬੱਚੇ ਦਾ ਨਾਂ ਪੰਜਾਬ ਸਿੰਘ ਰੱਖ ਲਈਏ। ਉਥੋਂ ਫਿਰ ਉਹ ਸਨੌੜ ਰਾਏ ਤੋਂ ਹੌਲੀ ਹੌਲੀ ਉਹ ਸਨੌੜ ਰਾਏ ਬੜਾ ਤੇਜ ਪ੍ਰਤਾਪੀ ਬਾਦਸ਼ਾਹ ਹੋਇਆ। ਉਸ ਤੋਂ ਫਿਰ ਇਹ ਸੋਢੀ ਵੰਸ਼, ਸਨੌੜ ਵੰਸ਼ ਤੋਂ ਸੋਢੀ ਵੰਸ਼ ਚੱਲ ਪਈ। ਉਹ ਸੋਢੀ ਵੰਸ਼ ਦੇ ਵਿਚ ਫਿਰ ਗਾਹਾਂ ਉਹ ਸਨੌੜ ਸਨੌੜ ਰਾਏ ਦੀ ਦਸਵੀਂ ਕੁਲ ਵਿਚ ਹੋਇਆ ਅੰਮ੍ਰਿਤ ਰਾਏ। ਜਿਹੜਾ ਉਹ ਅੰਮ੍ਰਿਤ ਰਾਏ ਸੀ ਉਹ ਬੜਾ ਯੋਧਾ ਤੇਜ ਪ੍ਰਤਾਪੀ ਬਾਦਸ਼ਾਹ ਹੋਇਆ। ਉਸਨੇ ਇਕ ਵਾਰੀ ਚੰਗੇ ਵਿਦਵਾਨ ਬੁਲਾ ਕਰਕੇ, ਆਪਣੇ ਸਿਆਣੇ ਪੜ੍ਹੇ ਲਿਖੇ ਵਿਦਵਾਨ ਪੰਡਿਤ ਲੋਕ ਉਹਨਾਂ ਕੋਲ ਆਪਣੀ ਕੁਲ ਦੀ ਸਾਰੀ ਕਥਾ ਸੁਣਾ ਕੀਤੀ, ਕਿਵੇਂ ਕਿਵੇਂ ਅਸੀਂ ਹੁੰਦੇ ਆਏ। ਉਹ ਸਾਰੀ ਕੁਲ ਦੀ ਕਥਾ ਜੋ ਹੈ ਉਹਨੇ ਸੁਣਾਈ ਕਿ ਤੁਹਾਡੀ ਵੰਸ਼ ਪਿੱਛੋਂ ਚਲੀ ਆਉਂਦੀ ਹੈ, ਰਣਵਰ ਤੋਂ, ਦਸ਼ਰਥ ਤੋਂ, ਅਜਬਰ ਤੋਂ ਇਹ ਚਲੀ ਆਉਂਦੀ ਵੰਸ਼, ਰਾਮਚੰਦਰ ਵਗੈਰਾ, ਫਿਰ ਇਸ ਤਰ੍ਹਾਂ ਲਹੂ ਤੇ ਕੁਸ਼ੂ, ਉਹ ਸਾਰੀ ਵੰਸ਼ ਦੀ ਬੰਸਾਵਲੀ ਦੀ ਕਥਾ ਕਰਦਾ ਹੈ, ਦੱਸਦਾ ਹੈ। ਇਹ ਕਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਦਸਮ ਗ੍ਰੰਥ ਵਿਚ ਬੜੀ ਖੋਲ ਕੇ ਲਿਖੀ ਹੈ, ਜਿੱਤਣ ਨਾਥ ਵਿਚ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਆਪਣੀ ਕਥਾ ਦੀਵੀ ਲਿਖੀ ਹੈ ਮਹਾਰਾਜ ਨੇ, ਉਥੇ ਆਪਣੀ ਵੰਸ਼ ਬਾਰੇ ਵੀ ਦੱਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸੋ ਸੂਰਜ ਪ੍ਰਸਾਦ ਪ੍ਰਤਾਪ ਗ੍ਰੰਥ ਵਿਚ ਵੀ ਇਹਦਾ ਸਾਰਾ ਜ਼ਿਕਰ ਆਉਂਦਾ ਹੈ। ਸੋ ਕਹਿੰਦੇ ਅੰਮ੍ਰਿਤ ਰਾਏ ਕਥਾ ਸੁਣਦਾ ਸੁਣਦਾ ਜਦੋਂ ਉਹਨੇ ਕਥਾ ਇੱਥੇ ਆ ਕੇ ਸੁਣੀ ਕਿ ਤੁਹਾਡੀ ਵੰਸ਼ ਜਿਹੜੀ ਸੀ ਉਹ ਲਾਹੌਰ ਵਿਚ ਰਾਜ ਕਰਦੀ ਸੀ, ਜਿਹੜਾ ਤੁਹਾਡਾ ਵੱਡਾ ਕਾਲ ਰਾਏ ਹੋਇਆ ਕਾਲ ਕੇਤ ਜਿਹੜਾ ਸੀ ਉਹ ਕਸੂਰ ਦੇ ਵਿਚ ਰਾਜ ਕਰਦਾ ਸੀ, ਫਿਰ ਇਹ ਦੋਵੇਂ ਰਾਜੇ ਆਪਸ ਵਿਚ ਭਿੜ ਪਏ, ਲੜ ਪਏ, ਲੜਾਈ ਵਿਚ ਤੁਹਾਡਾ ਜਿਹੜਾ ਵੱਡਾ ਸੀ ਉਹ ਹਾਰ ਗਿਆ, ਕੁਸੂ ਸਭ ਜੀਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿ ਰਹੇ ਕੁਸੂ ਸਭ ਜੀਤੇ ਲਈ ਲਹੂ ਸਭ ਹਾਰੇ, ਕਹਿੰਦੇ ਲਹੂ ਲਹੂ ਦੀ ਵੰਸ਼ ਜਿਹੜੀ ਹਾਰ ਗਈ ਕੁਸੂ ਦੀ ਵੰਸ਼ ਜਿੱਤ ਗਈ। ਕੁਸੂ ਸਭ ਜੀਤੇ ਲਹੂ ਸਭ ਹਾਰੇ, ਫਿਰ ਕਹਿੰਦੇ ਪ੍ਰਾਣ ਬਚਿਆ ਕਹਿ ਕਿਤੇ ਲੈ ਸਿਧਾਰੇ, ਆਪਣੇ ਪ੍ਰਾਣ ਨੂੰ ਬਚਾਉਂਦੇ ਹੋਏ ਕਿਤੇ ਚਲੇ ਗਏ। ਜਦੋਂ ਇੱਥੇ ਕਥਾ ਆਈ ਅੰਮ੍ਰਿਤ ਰਾਏ ਸੁਣ ਰਿਹਾ ਹੈ, ਕਹਿੰਦੇ ਤੁਹਾਡੀ ਵੰਸ਼ ਉਥੋਂ ਹਾਰ ਕੇ ਆ ਗਈ ਹੈ, ਫਿਰ ਇੱਥੇ ਆਈ, ਇੱਥੇ ਕਿਵੇਂ ਸੋਢੀ ਵੰਸ਼ ਬਣੀ, ਇਹ ਬੜਾ ਲੰਮਾ ਚੌੜਾ ਇਤਿਹਾਸ ਹੈ। ਸੋ ਇਹ ਸਾਰਾ ਮੈਂ ਨਾ ਛੇੜਾ ਕਿਉਂਕਿ ਬੜਾ ਲੰਮਾ ਕੰਮ ਹੈ ਤੇ ਕਈ ਦਿਨਾਂ ਦਾ ਹੈ। ਪਰ ਉਹਨੇ ਜਦੋਂ ਦੱਸਿਆ ਕਿ ਤੁਹਾਡਾ ਵੱਡਾ ਸਨੌਰ ਰਾਏ ਫਿਰ ਹੋਇਆ ਤੇ ਸੋਢੀ ਵੰਸ਼ ਇੱਥੋਂ ਚੱਲੀ, ਉਹਦੀ ਦਸਵੀਂ ਪੀੜ੍ਹੀ ਕਿਉਂ ਹੋਇਆ, ਉਹਦੀ ਵੰਸ਼ ਹੈ, ਉਹ ਯੋਧਾ ਸੀ, ਉਹਦੇ ਇਹ ਕਥਾ ਸੁਣਦਿਆਂ ਸੁਣਦਿਆਂ ਤਲਵਾਰ ਖਿੱਚ ਲਈ। ਕਹਿਣ ਲੱਗੇ ਵਸ ਪੰਡਿਤ ਜੀ ਇਹ ਕਥਾ ਉਹ ਇੱਥੇ ਬੰਦ ਕਰ ਦੇ, ਪਹਿਲਾਂ ਮੈਂ ਆਪਣਾ ਰਾਜ ਜਿਹੜਾ ਖੋਸਿਆ ਸਾਡੇ ਕੋਲੋਂ ਖੋਹਿਆ ਕੁਸ਼ੂ ਵਾਲਿਆਂ ਨੇ ਕਸੂਰ ਵਾਲਿਆਂ ਨੇ, ਉਹ ਜਾ ਕੇ ਲਊਗਾ। ਉਹਨੇ ਆ ਕੇ ਚੜਾਈ ਕੀਤੀ ਪੰਜਾਬ ਤੇ, ਉਹ ਜਿੱਤ ਗਿਆ, ਮੁੜ ਕੇ ਆਪਣਾ ਰਾਜ ਕਾਇਮ ਕੀਤਾ। ਫਿਰ ਜਿਹੜੇ ਲਹੂ ਦੀ ਵੰਸ਼ ਸੀ, ਫਿਰ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਆਪਸ ਮੇਂ ਲੜੇ, ਬਹੁਤ ਲੜਦੇ ਰਹੇ ਲੜਦੇ ਰਹੇ, ਕਹਿੰਦੇ ਲੜਦੇ ਲੜਦੇ ਫਿਰ ਐਸਾ ਹੋ ਗਿਆ, ਕਹਿੰਦੇ ਫਿਰ 20 ਗਾਮ ਥਾਂ ਪੈ ਲੈ ਗਏ, ਤਾਂ ਉਹ ਪਰਤ ਕਿਸਾਨੀ ਭਏ। ਮਹਾਰਾਜ ਕਹਿੰਦੇ ਨੇ ਹੌਲੀ ਹੌਲੀ 20 ਪਿੰਡ ਰਹਿ ਗਏ, ਫਿਰ ਕਿਸਾਨੀ ਕਰਨ ਲੱਗੇ, ਫਿਰ ਉਦੋਂ ਵੀ ਹੌਲੀ ਹੌਲੀ ਵੰਸ਼ ਵੱਧਦੀ ਵੱਧਦੀ, ਛੋਟੇ ਛੋਟੇ ਦੁਕਾਨਦਾਰ ਬਣ ਗਏ, ਛੋਟੇ ਛੋਟੇ ਜ਼ਿਮੀਂਦਾਰ ਬਣ ਗਏ, ਛੋਟੇ ਛੋਟੇ ਕੰਮਾਂ ਕਾਰੋਬਾਰਾਂ ਤੇ ਰਹਿ ਗਏ। ਉਸ ਵੰਸ਼ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਬਾਬਾ ਹਰਦਾਸ ਔਰ ਮਾਤਾ ਦਇਆ ਕੌਰ ਜਿਹਦਾ ਦੂਜਾ ਨਾਮ ਕਈ ਕਵੀਆਂ ਨੇ ਖੇਮ ਕੌਰ ਵੀ ਲਿਖਿਆ ਮਾਤਾ ਜੀ ਦਾ ਨਾਮ, ਪਰ ਦਇਆ ਕੌਰ ਜਾ ਦੇ ਪ੍ਰਸਿੱਧ ਨਾਮ ਹੈ ਮਾਤਾ ਜੀ ਦੇ ਪਿੱਛੋਂ। ਉਹਨਾਂ ਨੇ ਅੱਜ ਦੇ ਦਿਨ ਸੋਢੀ ਵੰਸ਼ ਵਿਚ ਜਨਮ ਧਾਰਨ ਕੀਤਾ, ਅਵਤਾਰ ਧਾਰਨ ਕੀਤਾ ਹੈ। ਅੱਜ ਸਾਨੂੰ ਉਹ ਬੜੀ ਖੁਸ਼ੀ ਹੈ, ਲੱਖ ਲੱਖ ਵਧਾਈ ਹੈ ਸਾਰੀਆਂ ਸੰਗਤਾਂ ਨੂੰ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਗੁਰਪੁਰਬ ਹੈ, ਜਿਸ ਬਾਰੇ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਵਿਚ ਸੰਕੇਤ ਦਿੰਦੇ ਨੇ ਕਿ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾ ਹੈ ਤੋ ਦਿੱਤੇ ਪੂਰਵ ਦੇਵਨਾ ਬਿਨ ਦਿੱਤੇ ਕਿਸੇ ਹੱਥ ਨਾ ਆਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ, ਪੂਰਨ ਤਾਲ ਕਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੇ, ਉਥੇ ਸਰੋਵਰ ਦੀ ਸੇਵਾ ਕੀਤੀ, ਗੁਰਗੱਦੀ ਦੀ ਜੋਤ ਜਗਾਈ ਅੰਮ੍ਰਿਤਸਰ ਦੇ ਵਿਚ। ਸੋ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਜੀਵਨ ਬੜਾ ਵਿਚਿੱਤਰ ਹੈ, ਔਰ ਇਸ ਹਾਲਤ ਵਿਚ ਗੁਰੂ ਸਾਹਿਬ ਜੀ ਨੇ ਬੜੀ ਗਰੀਬੀ ਦੀ ਹਾਲਤ ਵਿਚ, ਫਿਰ ਜ਼ਿਕਰ ਆਉਂਦਾ ਇਤਿਹਾਸ ਵਿਚ ਕਿ ਘੁੰਗਣੀਆਂ ਛੋਲੇ ਉਬਾਲ ਕੇ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਸੀ। ਬਸ ਸੱਤ ਸਾਲ ਦੀ ਉਮਰ ਦੇ ਵਿਚ ਪਿਤਾ ਜੀ ਹਰਦਾਸ ਜੀ ਚੜਾਈ ਕਰ ਗਏ, ਥੋੜੀ ਦੇਰ ਪਿੱਛੋਂ ਮਾਤਾ ਜੀ ਵੀ ਚੜਾਈ ਕਰ ਗਏ। ਫਿਰ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਨਾਂ ਪਹਿਲਾਂ ਜੇਠਾ ਸੀ, ਆਪਣੇ ਪੰਜਾਬ ਵਿਚ ਜਿਹੜਾ ਪਹਿਲਾ ਬੱਚਾ ਉਨ੍ਹਾਂ ਨੂੰ ਜੇਠਾ ਵੀ ਕਹਿਣ ਲੱਗ ਜਾਂਦੇ ਨੇ, ਨਾਂ ਭਾਵੇਂ ਕੋਈ ਹੋਰ ਹੋਵੇ ਪਰ ਉਹਨੂੰ ਜੇਠਾ ਜੇਠਾ ਵੀ ਕਹਿੰਦੇ ਨੇ ਵੱਡੇ। ਇਹਨਾਂ ਦਾ ਨਾਮ ਵੀ ਭਾਈ ਜੇਠਾ ਜੀ, ਭਾਈ ਜੇਠਾ ਜੀ ਕਰਕੇ ਮਸ਼ਹੂਰ ਬਣਿਆ ਹੋਇਆ ਸੀ, ਜੇਠਾ ਜੀ ਕਹਿੰਦੇ ਸੀ। ਫਿਰ ਜਦੋਂ ਮਾਤਾ ਪਿਤਾ ਨਾ ਰਹੇ ਤਾਂ ਇਹਨਾਂ ਦੀ ਨਾਨੀ ਬਾਸਰ ਕੇ ਪਿੰਡ ਚ ਲੈ ਕੇ ਆਈ। ਬਾਸਰ ਕੇ ਪਿੰਡ ਜੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿੰਡ ਹੈ, ਉਹਨਾਂ ਦਾ ਅਵਤਾਰ ਬਾਸਰ ਕੇ ਪਿੰਡ ਵਿਚ ਹੋਇਆ। ਅੰਮ੍ਰਿਤਸਰ ਤੋਂ ਅਸੀਂ ਸਿਆਟੇ ਸਾਹਿਬ ਨੂੰ ਜਾਈਏ, ਉਦੋਂ ਸਿਆਟੇ ਸਾਹਿਬ ਤੋਂ ਬਾਬਾ ਬੁੱਢਾ ਦੀ ਬੀੜ ਨੂੰ ਜਾਂਦਿਆਂ ਰਸਤੇ ਵਿਚ ਬਾਸਰ ਕੇ ਪਿੰਡ ਆਉਂਦਾ ਹੈ। ਸ਼ਾਇਦ ਤੁਸੀਂ ਕਈ ਬੰਦੇ ਗਏ ਵੀ ਹੋਵੋ, ਜਿੱਥੇ ਸੰਤ ਸਾਹਿਬ ਗੁਰਦੁਆਰਾ ਸਾਹਿਬ ਹੈ ਉਹ ਬਾਸਰ ਕੇ ਪਿੰਡ ਵਿਚ ਹੀ ਹੈ, ਕਿਉਂਕਿ ਗੁਰੂ ਅਮਰਦਾਸ ਜੀ ਜਦੋਂ ਦਾਤੂ ਨੇ ਲੱਤ ਮਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਉਸ ਟਾਈਮ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿੰਡ ਵਿਚ ਜਾ ਕਰਕੇ ਬਾਹਰ ਗਵਾਲਿਆਂ ਦਾ, ਗਊ ਚਾਰਨ ਵਾਲਿਆਂ ਦਾ, ਪਸ਼ੂ ਚਾਰਨ ਵਾਲਿਆਂ ਦਾ ਕੋਠਾ ਸੀ ਪਿੰਡ ਤੋਂ ਥੋੜਾ ਜਿਹਾ ਦੂਰ, ਮਹਾਰਾਜ ਉਹ ਜਾ ਕੇ ਬਹਿ ਗਏ ਸੀ ਤੇ ਮੂਹਰੇ ਡੇਕੇ ਲਾ ਦਿੱਤਾ ਸੀ ਕਿ ਮੇਰਾ ਦਰਵਾਜ਼ਾ ਕੋਈ ਨਾ ਖੋਲੇ, ਕਿਸੇ ਨੇ ਗੁਰੂ ਦਾ ਹੁਕਮ ਹੈ ਦਰਵਾਜ਼ਾ ਨਹੀਂ ਖੋਲਣਾ। ਹੌਲੀ ਹੌਲੀ ਸੰਗਤਾਂ ਨੇ ਪਾਲ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ, ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ। ਸੋ ਬਾਬਾ ਜੀ ਨਾਲ ਹੌਲੀ ਹੌਲੀ ਪਾਲਦੇ ਉੱਥੇ ਪਹੁੰਚੇ, ਜਦੋਂ ਦੇਖਿਆ ਜਾ ਕੇ ਲੇਕੇ ਲਾਇਆ ਹੋਇਆ। ਬਾਬਾ ਜੀ ਕਹਿੰਦੇ ਗੁਰੂ ਕਾ ਬਚਨ ਜਿਹੜਾ ਹੈ ਗੁਰਸਿੱਖ ਨੂੰ ਮੰਨਣਾ ਚਾਹੀਦਾ, ਪਰ ਦਰਸ਼ਨ ਵੀ ਕਰਨੇ ਨੇ। ਕਹਿਣ ਲੱਗੇ ਪਿੱਛੋਂ ਦੀ ਸੰਨ ਲਾ ਲਓ, ਮਾਝੇ ਵਾਲੇ ਸੰਨ ਕਹਿੰਦੇ ਨੇ ਆਪਣੇ ਮਾਲਵੇ ਚ, ਦੁਆਬੇ ਚ ਇਹਨੂੰ ਪਾੜ ਵੀ ਕਹਿੰਦੇ ਨੇ, ਪਾੜ ਲਾ ਲਿਆ, ਸੰਨ ਲਾ ਦੇ। ਮਾਗਲੇ ਪਾਸੇ ਦੀ ਸੰਨ ਲਾ ਕੇ ਪਾੜ ਲਾ ਕੇ ਜਦੋਂ ਅੰਦਰ ਆ ਕੇ ਦਰਸ਼ਨ ਕੀਤੇ ਮਹਾਰਾਜ ਸਮਾਧੀ ਜੀ ਬੈਠੇ ਨੇ, ਮਹਾਰਾਜ ਕਹਿਣ ਲੱਗੇ ਭਾਈ ਮੂਹਰੇ ਲਿਖਿਆ ਨੀ ਪੜਿਆ? ਕਹਿੰਦੇ ਪੜਿਆ ਮਹਾਰਾਜ ਸੱਚੇ ਪਾਤਸ਼ਾਹ ਜੀ। ਬਾਬਾ ਬੁੱਢਾ ਜੀ ਮੁੱਕੀ ਮੁੱਕੀ ਸੇ ਕਹਿਣ ਲੱਗੇ, ਫਿਰ ਤੁਸੀਂ ਅੰਦਰ ਕਿਵੇਂ ਆਏ? ਸੱਚੇ ਪਾਤਸ਼ਾਹ ਪਿੱਛੋਂ ਦੀ ਸੰਨ ਲਾ ਕੇ ਆਏ ਆ, ਤੁਹਾਡਾ ਬਚਨ ਵੀ ਕਾਇਮ ਰੱਖਿਆ ਔਰ ਤੁਹਾਡੇ ਦਰਸ਼ਨਾਂ ਬਿਨਾਂ ਵੀ ਨਹੀਂ ਰਹਿ ਸਕਦੇ ਸੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹਦੇ ਕਹਿ ਦਿੱਤਾ ਜੀ, ਚੰਗਾ ਭਾਈ ਇਹ ਜਿਹੜਾ ਤੁਸੀਂ ਸੰਨ ਲਾਇਆ ਨਾ, ਇੱਥੇ ਕੋਈ ਸ਼ੁੱਧ ਮਨ ਦੇ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਇਹ ਸੰਨ ਵਿਚ ਹੀ ਨਿਕਲੇਗਾ, ਪਾਠ ਕਰੇਗਾ ਉਹ ਨਰਕਾਂ ਚੋਂ ਨਿਕਲ ਜਾਏਗਾ, ਚੁਰਾਸੀ ਚੋਂ ਨਿਕਲ ਜਾਏਗਾ। ਮਹਾਰਾਜ ਨੇ ਵਰ ਵੀ ਦਿੱਤਾ ਨਾਲ, ਬਹੁਤ ਸਾਰੇ ਸਿੱਖ ਉਸੇ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਸੰਨ ਵਿਚ ਹੀ ਨਿਕਲਦੇ ਨੇ, ਸਰਦਾ ਭਾਵਨਾ ਵਾਲੇ ਕਰ ਵੀ ਜਾਂਦੇ ਨੇ। ਸੰਤ ਸਾਹਿਬ ਗੁਰਦੁਆਰਾ ਜਿੱਥੇ ਹੈ ਬਾਸਰ ਕੇ ਪਿੰਡ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਿੰਡ ਸੀ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਇੱਥੇ ਨਾਨਕੇ ਸਨ। ਗੁਰੂ ਨਾਨਕ ਦੇ ਹੁੰਦਿਆਂ ਇਹ ਚਾਰ ਮਹਾਂਪੁਰਖ ਮਹਾਂਜੋਤਾਂ ਕਾਇਮ ਸਨ ਉਸ ਟਾਈਮ ਦੀ। ਗੁਰੂ ਨਾਨਕ ਦੇਵ ਜੀ ਆਪ, ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਅੰਗਦ ਦੇਵ ਜੀ ਤੇ ਗੁਰੂ ਰਾਮਦਾਸ ਜੀ ਵੀ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਨੂੰ ਗਏ ਨੇ, ਤਕਰੀਬਨ 6-7 ਸਾਲ ਦੀ ਉਮਰ ਇਹਨਾਂ ਦੀ ਵੀ ਸੀ ਉਸ ਟਾਈਮ। ਇੱਕੋ ਟਾਈਮ ਤੇ ਚਾਰ ਮਹਾਂਪੁਰਖ ਮਹਾਂਜੋਤਾਂ ਮਹਾਂ ਨੈਣਕਾਰ ਦੀ ਸ਼ਕਤੀ ਦੇ ਮਾਲਕ ਇਹ ਚਾਰੇ ਕਾਇਮ ਸਨ। ਪਰ ਗੁਰੂ ਨਾਨਕ ਦੇਵ ਜੀ ਗੁਰੂ ਤੋਂ ਹੀ ਬਣ ਕੇ ਆਏ ਨੇ। ਨਿਰੰਕਾਰ ਦੀ ਜੋਤ ਹੈ, ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਗਾਇਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਫਿਰ ਭੱਟਾਂ ਨੇ ਆਪਣੇ ਸਾਈਆਂ ਵਿਚ ਹੋਰ ਵੀ ਬੜੀ ਬਜਾਈ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤੂੰ ਆਪ ਨਿਰੰਕਾਰ ਹੈ, ਜੋਤ ਰੂਪ ਹੈ ਆਪ, ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਪ ਸਿਓ ਤਪ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਿਗੁਰ ਸਿਰ ਕੀ ਜਾਓ, ਅਮਰਦਾਸ ਅਮਰਤ ਛਤਰ ਗੁਰ ਰਾਮ ਦੀ ਜਾਓ, ਗੁਰ ਰਾਮਦਾਸ ਦਰਸ਼ਨ ਪਰਸ਼ ਕਹਿ ਮਥਰਾ ਅੰਮ੍ਰਿਤ ਬਾਇਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋ ਨਾਇਣ। ਭੱਟਾਂ ਨੇ ਆਪਣੇ ਸੋਈਆਂ ਵਿਚ ਬਚਨ ਕੀਤੇ ਨੇ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਗੁਰੂ ਨਾਨਕ ਦੇ ਹੁੰਦੇ ਆ ਇਹ ਚਾਰੇ ਕਹਿਣ ਸੰਤ ਨੇ, ਗੁਰੂ ਨਾਨਕ ਦੇ ਬਿਨਾਂ ਤਿੰਨ ਤੇ ਚਾਰ, ਤੇ ਗੁਰੂ ਅੰਗਦ ਸਾਹਿਬ ਵੀ, ਗੁਰੂ ਅਮਰਦਾਸ ਜੀ ਵੀ, ਗੁਰੂ ਰਾਮਦਾਸ ਜੀ ਵੀ, ਇਹ ਚਾਰੇ ਸੰਤ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕੇਵਲ ਸਰੀਰ ਦੇ ਹੁੰਦੇ ਆ, ਗੁਰੂ ਅੰਗਦ ਸਾਹਿਬ ਨੇ ਕੀਤੇ ਨੇ, ਗੁਰੂ ਅਮਰਦਾਸ ਜੀ ਨੇ ਕੀਤੇ, ਗੁਰੂ ਰਾਮਦਾਸ ਨੇ ਵੀ ਨਹੀਂ ਕੀਤੇ। ਹਾਲਾਂਕਿ ਗੁਰੂ ਅਮਰਦਾਸ ਗੁਰੂ ਨਾਨਕ ਤੋਂ 10 ਸਾਲ ਹੀ ਛੋਟੇ ਸਨ, ਬਹੁਤਾ ਫਰਕ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਕੇਵਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ, ਗੁਰੂ ਅਮਰਦਾਸ ਨੇ ਨਹੀਂ ਕੀਤੇ, ਗੁਰੂ ਰਾਮਦਾਸ ਨੇ ਵੀ, ਮਿਲਾਪ ਨਹੀਂ ਹੋਇਆ। ਪਰ ਚਾਰੇ ਜੋਤਾਂ ਚਾਰੇ ਮਹਾਂਪੁਰਸ਼ ਬੈਠੇ ਵੀ ਨੇੜੇ ਨੇ, ਦੂਰ ਨਹੀਂ, ਬੜੇ ਨੇੜਤਾ ਹੈ। ਕਿਉਂ? ਗੁਰੂ ਨਾਨਕ ਦੇਵ ਜੀ ਬੈਠੇ ਨੇ ਤੁਸੀਂ ਕਰਤਾਰਪੁਰ ਸਾਹਿਬ ਪਾਕਿਸਤਾਨ ਤੇ ਰਾਵੀ ਦੇ ਕਿਨਾਰੇ ਦੇ ਉੱਤੇ, ਕੋਈ ਬਹੁਤੀ ਦੂਰ ਨਹੀਂ ਹੈ। ਇਧਰੋਂ ਆਪਣੇ ਪਾਸੇ ਡੇਰਾ ਬਾਬਾ ਨਾਨਕ ਤੋਂ ਜਾਈਏ ਨਾ, ਤਰਾਸ ਤੋਂ ਖੜ ਕੇ ਉਰਲੇ ਪਾਸੇ ਕੰਢਾ ਦਰਿਆ ਦਾ ਆਪਣੇ ਪੰਜਾਬ ਚ ਹੈ, ਪਹਿਲਾ ਕੰਢਾ ਪਾਕਿਸਤਾਨ ਚ ਹੈ, ਪਹਿਲੇ ਕੰਢੇ ਦੇ ਉੱਤੇ ਗੁਰਦੁਆਰਾ ਤੁਹਾਨੂੰ ਦਿਸਦਾ ਨਜ਼ਰ ਹੀ ਪੈਂਦਾ, ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਗਰਲਾ ਸਮਾਂ ਖੇਤੀਬਾੜੀ ਕੀਤੀ ਤੇ ਉਪਦੇਸ਼ ਕੀਤੇ। ਕਰਤਾਰਪੁਰ ਸਾਹਿਬ, ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੇ ਵਿਚ ਰਹਿੰਦੇ ਨੇ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਸਰ ਵਾਹਿਗੁਰੂ ਨੂੰ ਮੱਤੇ ਦੀ ਸਰਾਂ ਛੱਡ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਖਡੂਰ ਵਿਚ ਆ ਕੇ ਰਹਿਣ ਲੱਗ ਗਏ ਨੇ। ਖਡੂਰ ਰਹਿੰਦੇ ਨੇ, ਖਡੂਰ ਸਾਹਿਬ ਬਹੁਤ ਨੇੜੇ ਹੈ, ਕੋਈ ਦੂਰ ਨਹੀਂ ਉੱਥੋਂ। ਅਤੇ ਉਦੋਂ ਵੀ ਨੇੜੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਨੇੜੇ ਲਾਹੌਰ, ਲਾਹੌਰ ਦੇ ਸਿੱਖ ਗੁਰੂ ਸਾਹਿਬ ਕੋਲੇ ਬੜੇ ਹੁੰਦੇ ਸੀ ਗੁਰੂ ਨਾਨਕ ਦੇ ਚਰਨਾਂ ਵਿਚ। ਮਹਾਰਾਜ ਦੇ ਮਨਸੁਖ ਵਰਗੇ ਸਿੱਖ ਬਹੁਤ ਆਉਂਦੇ ਸੀ ਮਹਾਰਾਜ ਦੇ ਚਰਨਾਂ ਵਿਚ, ਭਾਈ ਕਰੋੜੀਆ ਮੱਲ ਵਰਗੇ ਆਉਂਦੇ ਸੀ। ਪਰ ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲ ਹੀ ਲਾਹੌਰ ਚ ਬੈਠੇ ਨੇ, ਪਰ ਗੁਰੂ ਨਾਨਕ ਦੇ ਦਰਸ਼ਨ ਨਹੀਂ ਹੋਏ, ਮਿਲਾਪ ਨਹੀਂ ਹੋਇਆ। ਔਰ ਬਹੁਤ ਨੇੜੇ ਗੁਰੂ ਅਮਰਦਾਸ ਜੀ ਮਹਾਰਾਜ ਬਾਸਰ ਕੇ, ਪਿੰਡ ਦੂਰ ਨਹੀਂ ਹੈ, ਬਹੁਤ ਨੇੜੇ ਹੀ ਹੈ, ਲਾਹੌਰ ਤੋਂ ਵੀ ਨੇੜੇ ਹੈ, ਕਰਤਾਰਪੁਰ ਤੋਂ ਵੀ ਨੇੜੇ ਹੈ, ਸਾਰਾ 30-40 ਕਿਲੋਮੀਟਰ ਦਾ ਫਾਸਲਾ ਆਪਸ ਨੇ, ਬਹੁਤ ਨੇੜੇ ਨੇੜੇ ਚਾਰੇ ਜੋਤਾਂ ਨੇ। ਪਰ ਕੇਵਲ ਦਰਸ਼ਨ ਗੁਰੂ ਨਾਨਕ ਸਾਹਿਬ ਦੇ ਕੀਤੇ ਗੁਰੂ ਅੰਗਦ ਸਾਹਿਬ ਨੇ, ਮਿਲਾਪ ਹੋਇਆ ਗੁਰੂ ਅੰਗਦ ਸਾਹਿਬ ਦਾ, ਨਾ ਗੁਰੂ ਅਮਰਦਾਸ ਦਾ ਮਿਲਾਪ ਹੋਇਆ ਗੁਰੂ ਨਾਨਕ ਦਾ ਨਾਲ, ਅਤੇ ਨਾ ਹੀ ਗੁਰੂ ਰਾਮਦਾਸ ਜੀ ਮਹਾਰਾਜ ਦਾ। ਪਰ ਇਹ ਚਾਰ ਗੁਰੂ ਇੱਕੋ ਸਮੇਂ ਸਨ। ਉਸ ਟਾਈਮ ਤੇ ਗੁਰੂ ਅਮਰਦਾਸ ਦੀ ਉਮਰ ਤੇ ਕਾਫੀ ਗੁਰੂ ਨਾਨਕ ਸਾਹਿਬ ਨੂੰ 10 ਸਾਲ ਹੀ ਛੋਟੇ ਸਨ, ਤੇ ਗੁਰੂ ਅੰਗਦ ਸਾਹਿਬ ਦੀ ਉਮਰ ਵੀ ਉਸ ਟਾਈਮ ਤੇ ਕਾਫੀ 30-32 ਸਾਲ ਦੀ ਹੋ ਗਈ ਸੀ। ਪਰ ਇਹਨਾਂ ਦੀ ਉਮਰ ਉਦੋਂ 7 ਜਾਂ 8 ਜਾਂ 6 ਸਾਲ ਦੀ, ਇੰਨੀ ਉਮਰ ਉਦੋਂ ਗੁਰੂ ਰਾਮਦਾਸ ਮਹਾਰਾਜ ਜੀ ਸੀ ਜਦੋਂ। ਸੋ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ 5 ਪੂਤਕ ਸ੍ਰੀ ਸੱਚਖੰਡ ਦੇ ਗਮਨ ਕਰ ਕੀਤਾ ਹੈ। ਸੋ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਜਦੋਂ ਇਹਨਾਂ ਦੇ ਮਾਤਾ ਪਿਤਾ ਦੋਵੇਂ ਚੜਾਈ ਕਰ ਗਏ, ਫਿਰ ਨਾਨੀ, ਇਹਨਾਂ ਦੀ ਨਾਨੀ ਸੀ ਬਾਸਰ ਕੇ ਪਿੰਡ ਵਿਚ ਜਿੱਥੇ ਗੁਰੂ ਅਮਰਦਾਸ ਦਾ ਪਿੰਡ ਹੈ, ਆਪਣੇ ਨਾਨਕੇ ਪਿੰਡ ਲੈ ਕੇ ਆ ਗਈ ਆਪਣੇ ਦੋਹਤੇ ਨੂੰ ਪਾਲਣ ਵਾਸਤੇ। ਪਰ ਕਿਸੇ ਨੂੰ ਖਿਆਲ ਨਹੀਂ ਹੋਣਾ, ਬਹੁਤ ਸਾਰੇ ਲੋਕਾਂ ਨੇ ਇਹ ਬਚਨ ਕਹੇ ਹੋਣਗੇ ਕਿ ਹਰਦਾਸ ਦਾ ਮੁੰਡਾ, ਹਰਦਾਸ ਦਾ ਪੁੱਤਰ ਵਿਚਾਰਾ ਯਤੀਮ ਹੋ ਗਿਆ। ਬਥੇਰਿਆਂ ਨੇ ਕਿਹਾ ਹੋਣਾ, ਕਿਉਂ? ਇਹ ਗੁਰੂ ਅਮਰਦਾਸ ਜੀ ਆਪਣੀ ਬਾਣੀ ਤੇ ਸੰਕੇਤ ਦੇ ਰਹੇ ਨੇ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਮਹਾਰਾਜ ਆਪ ਕਹਿੰਦੇ ਸਾਹਿਬ ਤੁਮਹਾਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਨ ਸਾਪੇ, ਤਨ ਤਨ ਗੁਰੂ ਨਾਨਕ ਜਨ ਕੇਰਾ, ਜਿਤ ਮੇਰੇ ਹੈ ਚੁੱਕੇ ਸੋਗ ਸੰਤਾਪੇ। ਐ ਮੇਰੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਗੁਰੂ ਬਣਾਤਾ ਨਾ ਗੁਰੂ ਗੱਦੀ ਦਾ ਸ਼ਬਦ ਚੁਲਿਆ, ਨਾ ਕਦੇ ਗੁਰੂ ਮਹਾਰਾਜ ਨੇ ਆਸਾ ਕੀਤੀ ਸੀ ਮੈਂ ਗੁਰੂ ਬਣਾਂਗਾ, ਪਰ ਨਾ ਹੀ ਕਦੇ ਉੱਥੇ ਲਾਹੌਰ ਦੀ ਜਿਹੜੀ ਗਲੀਆਂ ਚ ਖੇਡਿਆ ਚੂਨਾ ਮੰਡੀ ਚ ਭਾਈਚਾਰਾ ਬਾਬੇ ਹਰਦਾਸ ਦਾ ਵਿਚਾਰੇ ਯਤੀਮ ਕਹਿੰਦੇ ਸੀ, ਔਰ ਜਦੋਂ ਨਾਨੀ ਲੈ ਕੇ ਗਈ ਹੈ ਕਈ ਖੁਸ਼ ਵੀ ਹੋਏ ਹੋਣੇ ਕਿ ਸਰੀਰ ਕੋ ਜਿਹੜਾ ਫਿਰ ਮੋਕਲਾ, ਔਰ ਕਈ ਹਮਦਰਦੀ ਹੋਏ ਵੀ ਹੋਣਗੇ ਕਿ ਅੱਜ ਹਰਦਾਸ ਦਾ ਪੁੱਤਰ ਆਪਣਾ ਘਰ ਤਿਆਗ ਕੇ ਮਾਂ ਬਾਪ ਚਲੇ ਗਏ, ਇਹ ਛੋਟਾ ਜਿਹਾ ਘਰ ਛੱਡ ਕੇ ਵੀ ਚਲਿਆ ਗਿਆ ਵਿਚਾਰਾ, ਕਿਉਂਕਿ ਆਪਣੇ ਸੰਸਾਰ ਚ ਇਹ ਗੱਲਾਂ ਹੁੰਦੀਆਂ ਨੇ, ਹਮਦਰਦੀ ਵਾਲੇ ਰੋਂਦੇ ਵੀ ਨੇ ਔਰ ਜਿਹੜੇ ਅੰਦਰੋਂ ਕਈ ਕਿਸੇ ਦੇ ਦੁੱਖਾਂ ਤੋਂ ਖੁਸ਼ ਵੀ ਹੁੰਦੇ ਨੇ, ਇਹ ਦੋਵੇਂ ਗੱਲਾਂ ਵੀ ਹੋਈਆਂ ਹੋਣਗੀਆਂ। ਯਤੀਮ ਕਰਕੇ ਚਲਿਆ ਗਿਆ ਪਰ ਕਿਸੇ ਨੂੰ ਚਿਤ ਚੇਤੇ ਨੂੰ ਆ ਕੇ ਦੀਨ ਦੁਨੀਆਂ ਦਾ ਮਾਲਕ ਬਣੇਗਾ ਇੱਕ ਦਿਨ, ਇਹ ਇੱਕ ਦੀਨ ਦੁਨੀਆਂ ਦਾ ਮਾਲਕ ਬਣੇਗਾ, ਇੱਕ ਨਿਰੰਕਾਰ ਦੀ ਜੋਤ ਬਣੇਗਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਾਲਾ ਸੱਚੇ ਪਾਤਸ਼ਾਹ ਤੋਂ ਹੀ ਨਿਰੰਕਾਰੀ ਜੋਤ ਆਈ ਹੈ, ਪਰ ਗੁਰੂ ਅੰਗਦ ਦੇਵ ਜੀ ਮਾਲਾ ਸੱਚੇ ਪਾਤਸ਼ਾਹ ਤੋਂ ਗੁਰੂ ਦੀ ਜੋਤ ਨਹੀਂ ਹੈ। ਉਹਨਾਂ ਨੇ ਸੇਵਾ ਕਰ ਕਰਕੇ ਯਾਤਰਾ ਸਫਲ ਤੁਰ ਤੁਰ ਕੇ ਯਾਤਰਾ ਕਰਕੇ ਆਪਣੀ ਯਾਤਰਾ ਸਫਲੀ ਕੀਤੀ, ਗੁਰੂ ਨਾਨਕ ਦੇ ਚਰਨਾਂ ਚ ਪਹੁੰਚੇ ਹੈ, ਗੁਰੂ ਨਾਨਕ ਦੀ ਸੇਵਾ ਕੀਤੀ ਹੈ, ਔਰ ਸੇਵਾ ਕਰਦਿਆਂ ਕਰਦਿਆਂ ਗਿਆ ਗੁਰੂ ਨਾਨਕ ਦੇ ਚਰਨਾਂ ਸਿੱਖ ਬਣਨ ਵਾਸਤੇ ਹੈ, ਪਰ ਇੰਨਾ ਸਿੱਖ ਬਣਿਆ ਇੰਨੀ ਸੇਵਾ ਕੀਤੀ ਗੁਰੂ ਬਣ ਗਿਆ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਤੁਹਾਨੂੰ ਹੀ ਗੁਰੂ ਬਣ ਕੇ ਨਹੀਂ ਆਏ, ਜੇ ਤੁਹਾਨੂੰ ਗੁਰੂ ਬਣ ਕੇ ਆਉਂਦੇ ਗੁਰੂ ਅੰਗਦ ਦੇਵ ਜੀ ਤਾਂ ਫਿਰ ਦੇਵੀ ਦੇ ਉੱਤੇ ਮੱਥੇ ਤੇ ਕਿਰਕਾ ਤੋਂ ਜਾਂਦੇ ਰਹੇ, ਦੇਵੀ ਦੇ ਚਾਲੇ ਤੇ ਜਾਂਦੇ ਰਹੇ, ਦੇਵੀ ਦੇ ਭਗਤ ਮਸ਼ਹੂਰ ਬਣੇ ਜਿਵੇਂ ਪਹਿਲਾਂ ਇਹਨਾਂ ਦੇ ਪਿਤਾ ਦੀ ਉਹ ਵੀ ਦੇਵੀ ਦੇ ਭਗਤ ਸਨ, ਗੁਰੂ ਅੰਗਦ ਦੇਵ ਦੇ ਪਿਤਾ ਭਾਈ ਫੇਰੂ ਜੀ ਬਾਬਾ ਫੇਰੂ ਮੱਲ ਉਹ ਵੀ ਦੇਵੀ ਦੇ ਚਾਲੇ ਤੇ ਜਾਂਦਾ ਸੀ, ਸਾਰੇ ਦੇਵੀ ਭਗਤਾਂ ਦਾ ਮੁਖੀਆ ਚੁਣਿਆ ਹੋਇਆ ਸੀ, ਜਦ ਉਹ ਚੜਾਈ ਕਰਕੇ ਫਿਰ ਇਹਨਾਂ ਨੂੰ ਮੁਖੀਆ ਚੁਣਿਆ ਸਾਰਿਆਂ ਦਾ ਭਾਈ ਲਹਿਣੇ ਨੇ, ਕਿਉਂਕਿ ਚੰਗਾ ਧਾਰਮਿਕ ਖਿਆਲਾਂ ਦਾ ਪਹਿਲਾਂ ਹੀ ਸੀ ਔਰ ਚੰਗਾ ਹੋਣ ਹਾਰ ਪਹਿਲੇ ਹੀ ਸੀ, ਚੰਗੇ ਗੁਣ ਪਹਿਲਾਂ ਸਨ, ਫਿਰ ਇਸੇ ਕਰਕੇ ਇਸ ਨੂੰ ਫਿਰ ਚੁਣਿਆ ਭਾਈ ਲਹਿਣੇ ਨੂੰ ਕਿ ਹੁਣ ਜਿਹੜੇ ਸਾਡੇ ਸਾਰਿਆਂ ਦਾ ਮੁਖੀ ਆਏ ਹੈ ਉਹ ਸਾਰਿਆਂ ਨੂੰ ਲੈ ਕਰਕੇ ਜਵਾਲਾ ਜੀ ਅੱਗੇ ਜਾਇਆ ਕਰਦੇ ਸੀ, ਫਿਰ ਚਾਲੇ ਤੇ ਜਾਂਦੇ ਹੋ, ਫਿਰ ਉਹ ਜਿਹੜਾ ਮੁਖੀਆ ਹੁੰਦਾ ਉਹ ਮੂਹਰੇ ਲੱਗ ਕੇ ਤੁਰਦਾ ਸੀ, ਘੋੜੇ ਦੇ ਚੜ ਕੇ ਜਾਂਦਾ ਸੀ, ਬਾਕੀ ਸੰਗਤਾਂ ਨਾਲ ਤੁਰਦੀਆਂ ਕੋਈ ਘੋੜਿਆਂ ਤੇ ਕੋਈ ਉੱਠਾਂ ਤੇ, ਪੰਜ ਸਾਲ ਦਰਸ਼ਨ ਮੇਲਾ ਕਰਨ ਵਾਸਤੇ ਜਾਂਦੀਆਂ ਸੀ। ਪਰ ਇੱਕ ਵਾਰੀ ਜੇ ਭਾਈ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਭਾਈ ਲਹਿਣੇ ਦੇ ਰੂਪ ਜਦੋਂ ਰਹਿੰਦੇ ਸੀ, ਗੁਰਸਿੱਖ ਦੇ ਕੋਲੋਂ ਪਾਠ ਸੁਣਿਆ, ਜਪੀ ਸਾਹਿਬ ਦਾ ਪਾਠ, ਆਸਾ ਦੀਵਾਰ ਦਾ ਪਾਠ, ਔਰ ਸੁਣ ਕੇ ਆਨੰਦ ਚ ਆ ਗਿਆ, ਕਹਿੰਦੇ ਬੜੀ ਮਿੱਠੀ ਬਾਣੀ ਹੈ, ਕਿਸ ਦੀ ਬਾਣੀ ਹੈ, ਉਹਦੇ ਕੋਲ ਹੌਲੀ ਹੌਲੀ ਜਾਣ ਲੱਗਾ ਤੇ ਗੱਲਾਂ ਚੱਲ ਪਈਆਂ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਬਾਣੀ ਹੈ, ਕਿੱਥੇ ਰਹਿੰਦੇ ਨੇ ਅੱਜ ਕੱਲ ਕਰਤਾਰਪੁਰ ਸਾਹਿਬ ਵਿੱਚ, ਇਹ ਗੱਲਾਂ ਰੋਜ਼ ਕਰਦੇ ਸੀ ਰੋਜ਼ ਕਰਦੇ ਸੀ, ਪਰ ਅੱਜ ਇਹ ਜਾ ਰਿਹਾ ਦੇਵੀ ਦੇ ਚਾਲੇ ਤੇ ਤੁਰਿਆ ਹੋਇਆ, ਜਦੋਂ ਪਹੁੰਚੇ ਰਾਤ ਕੱਟਣ ਲੱਗੇ, ਕਿਉਂਕਿ ਫਿਰ ਰਾਤਾਂ ਕੱਟਦੇ ਸੀ ਰਾਹ ਚ, ਉਸ ਟਾਈਮ ਤੇ ਗੱਡਿਆਂ ਤੇ ਜਾਣਾ, ਉੱਠਾਂ ਤੇ ਜਾਣਾ, ਘੋੜਿਆਂ ਤੇ ਜਾਣਾ, ਇੱਕ ਮੰਜ਼ਿਲ ਗਏ ਰਾਤ ਕੱਟਣੇ ਜੀ ਅਗਲੀ ਮੰਜ਼ਿਲ ਫਿਰ ਜਾਣਾ, ਇਹਨਾਂ ਦੇ ਰਾਵੀ ਦੇ ਕਿਨਾਰੇ ਦੇ ਪਾਣੀ ਵੀ ਚੰਗਾ ਹੈ, ਕਦੇ ਇੱਥੇ ਰਾਤ ਕੱਟ ਲਈਏ, ਡੇਰਾ ਵੀ ਕੋਈ ਮਹਾਤਮਾ ਦਾ ਬਣਿਆ ਹੋਇਆ ਕਿ ਇੱਥੇ ਰਾਤ ਕੱਟ ਲਈਏ, ਔਰ ਪੁੱਛਿਆ ਵੀ ਨਾਲੇ ਡੇਰਾ ਕਿਸ ਮਹਾਤਮਾ ਦਾ ਹੈ, ਸੰਗਤਾਂ ਬੜੀਆਂ ਆ ਜਾ ਰਹੀਆਂ ਨੇ, ਕਿਸੇ ਨੇ ਦੱਸਿਆ ਦੀਨ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਅਸਥਾਨ ਹੈ, ਸੁਣਿਆ ਸੀ ਪਹਿਲੇ ਮਨ ਵਿੱਚ ਸ਼ੌਕ ਜਾ ਗਿਆ, ਫਿਰ ਪ੍ਰੇਮ ਜਾ ਗਿਆ ਕਿ ਐਸੇ ਮੇਰੇ ਸਤਿਗੁਰੂ ਨਾਨਕ ਜਿਨ੍ਹਾਂ ਦੀਆਂ ਰੋਜ਼ ਗੱਲਾਂ ਸੁਣਾਉਂਦੇ ਨੇ ਜਾਂਦੇ ਨੇ ਦਰਸ਼ਨ ਹੀ ਕਰ ਚੱਲੀਏ, ਉਦੋਂ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕੱਟ ਕੱਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਣਤ, ਭਾਈ ਗੁਰਦਾਸ ਨੇ ਕੋਈ ਗੱਲ ਐਵੇਂ ਨਹੀਂ ਲਿਖੀਆਂ, ਉਹਨੇ ਜੋ ਦੇਖਿਆ ਗੁਰੂਆਂ ਚੋਂ ਲਿਖਿਆ, ਐਵੇਂ ਨਹੀਂ ਕਿ ਦਿਮਾਗ ਦੀ ਕਾਢ ਐਵੇਂ ਕਵਿਤਾ ਬਣਾ ਬਣਾ ਲਿਖੀ ਹੈ, ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ, ਹੁਣ ਇਹਦੇ ਵਿੱਚ ਸ਼ਰਧਾ ਭਾਵਨਾ ਨਾਲ ਭਰਿਆ ਹੋਇਆ ਗਿਆ ਕਿ ਮੈਂ ਦਰਸ਼ਨ ਕਰਾਂ, ਸੁਣਿਆ ਕਰਦਾ ਸੀ ਮੈਂ ਸਿੱਖ ਕੋਲੋਂ ਕਿ ਗੁਰੂ ਨਾਨਕ ਦੇਵ ਜੀ ਉੱਥੇ ਰਹਿੰਦੇ ਨੇ, ਜਿਨ੍ਹਾਂ ਦੀ ਬਾਣੀ ਮੈਂ ਰੋਜ਼ ਸੁਣਿਆ ਕਰਦਾ ਸੀ, ਜਾ ਕੇ ਜਾਂਦੇ ਨੇ ਦਰਸ਼ਨ ਕਰੀਏ, ਧੰਨ ਗੁਰੂ ਗਰੀਬ ਨਿਵਾਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵੀ ਆਪਣੇ ਸਿੱਖ ਨੂੰ ਮੂਹਰੇ ਲੈਣ ਤੁਰ ਪਏ, ਤੇ ਘੋੜੇ ਤੇ ਚੜਿਆ ਹੋਇਆ ਤੇ ਗੁਰੂ ਨਾਨਕ ਦੇਵ ਜੀ ਮੂਹਰੇ ਆ ਗਏ ਨੇ, ਤੇ ਇਹਨਾਂ ਨੇ ਪੁੱਛਿਆ ਪੁਰਖਾ, ਹਾਂ ਭਾਈ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਨੇ, ਪੁਰਖਾ ਮੈਂ ਇੱਥੇ ਗੁਰੂ ਨਾਨਕ ਦੇਵ ਜੀ ਦਾ ਇਹ ਅਸਥਾਨ ਸੁਣਿਆ, ਹਾਂ ਭਾਈ ਉਸੇ ਦਾ, ਮੈਂ ਦਰਸ਼ਨ ਕਰਨੇ ਚਾਹੁੰਦਾ, ਦਰਸ਼ਨ ਹੋ ਜਾਣਗੇ ਭਾਈ ਹੋ ਜਾਣਗੇ, ਕਿਉਂ ਨਹੀਂ ਹੋਣਗੇ, ਕਿਹੜੇ ਪਾਸੇ ਨੂੰ ਹੈ ਆਹ ਮੈਂ ਲੈ ਕੇ ਚੱਲਾਂ। ਮਹਾਰਾਜ ਨੇ ਉਹਦੀ ਘੋੜੀ ਦੀ ਲਗਾਮ ਵੀ ਪਕੜ ਲਈ। ਇੱਕ ਆਪਣੇ ਸਰਕਾਰ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ ਆਪਣੇ ਪਿੰਡਾਂ ਜਦੋਂ ਕੋਈ ਪ੍ਰਾਹੁਣੇ ਜਵਾਈ ਆਉਂਦੇ ਨਾ, ਉਹ ਜਿਹੜਾ ਘੋੜਾ ਜਾਂ ਊਠ ਲੈ ਕੇ ਆਉਂਦੇ, ਉਹਦੇ ਰਿਸ਼ਤੇਦਾਰ ਘੋੜੇ ਦੀ ਜਾਂ ਊਠ ਦੀ ਲਗਾਮ ਪਕੜ ਕੇ ਲਿਆਉਣਾ ਇੱਕ ਸਤਿਕਾਰ ਹੈ, ਉਹਨੂੰ ਵੱਡਾ ਸਮਝ ਕੇ ਸਤਿਕਾਰ ਵਜੋਂ। ਹੁਣ ਵੀ ਆਪਣੇ ਕੋਈ ਪ੍ਰਾਹੁਣਾ ਆਵੇ, ਉਹਦੇ ਹੱਥ ਵਿੱਚ ਕੋਈ ਬੈਗ ਹੈ, ਕੋਈ ਚੋਲਾ ਹੈ, ਕੋਈ ਟੈਂਚੀ ਹੈ, ਉਹਨੂੰ ਪਕੜਨਾ ਇੱਕ ਉਹਦਾ ਸਤਿਕਾਰ ਹੈ। ਚੱਕਦੇ ਵੀ ਸਕਦਾ ਸਾਰੇ ਦਾ ਚੱਕੇ ਲਿਆ। ਇਸੇ ਤਰ੍ਹਾਂ ਹੀ ਘੋੜੇ ਨੂੰ ਪਕੜ ਲੈਣਾ ਮੂਹਰੋਂ ਆ ਕਰਕੇ ਇੱਕ ਸਤਿਕਾਰ ਸੀ। ਬਰਾਤ ਆਉਂਦੀਆਂ ਉਹਨਾਂ ਦੇ ਘੋੜੇ ਘੋੜੀਆਂ ਪਕੜਨ ਵਾਲੇ ਮੂਹਰੇ, ਜਿਹੜੇ ਜਿੱਥੇ ਬਰਾਤ ਆਉਂਦੀ ਸੀ ਲੋਕ ਖੜੇ ਹੁੰਦੇ ਸੀ ਸਤਿਕਾਰ ਕਰਨ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜੇ ਦੀ ਲਗਾਮ ਪਕੜ ਲਈ ਹੈ। ਆਹ ਭਾਈ ਤੈਨੂੰ ਲੈ ਕੇ ਚੱਲਾ, ਨਾਲ ਗੱਲਾਂ ਕਰਦੇ ਜਾਂਦੇ ਨੇ, ਕਿਹੋ ਜਿਹੇ ਨੇ ਗੁਰੂ ਨਾਨਕ ਦੇਵ ਜੀ, ਕਿਹੋ ਜਿਹੀ ਅਵਸਥਾ ਹੈ, ਕੀ ਉਪਦੇਸ਼ ਦਿੰਦੇ ਨੇ। ਗੱਲਾਂ ਕਰਦੇ ਕਰਦੇ ਚਲੇ ਗਏ, ਸਾਹਮਣੇ ਕਹਿੰਦੇ ਭਾਈ ਉਹ ਜਿਹੜੀ ਹੈ ਨਾ ਚੌਂਕੀ, ਉੱਥੇ ਗੁਰੂ ਨਾਨਕ ਦੇਵ ਜੀ ਆ ਕੇ ਬੈਠਣਗੇ, ਤੂੰ ਘੋੜੀ ਬੰਨ ਜਰਾ ਕਿ ਮੈਂ ਗੁਰੂ ਨਾਨਕ ਦੇਵ ਜੀ ਨੂੰ ਤੁਹਾਡਾ ਤੁਹਾਨੂੰ ਦਰਸ਼ਨ ਕਰਾਉਣਾ। ਮਹਾਰਾਜ ਸੱਚੇ ਪਾਤਸ਼ਾਹ ਆ ਕੇ ਸੱਜ ਗਏ ਚੌਂਕੀ ਦੇ ਦੂਜੇ ਪਾਸੇ ਦੀ, ਉਹ ਘੋੜਾ ਬੰਨ ਕੇ ਆਇਆ, ਦਰਸ਼ਨ ਦੇਖ ਕੇ ਕਹਿਣ ਲੱਗੇ, ਪੁੱਛਿਆ ਗੁਰੂ ਨਾਨਕ ਦੇਵ ਜੀ ਕਹਿੰਦੇ ਸਾਹਮਣੇ ਬੈਠੇ ਨੇ। ਜਾ ਕੇ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਿਆ ਔਰ ਨਮਸਕਾਰ ਕੀਤੀ, ਅਰਦਾਸ ਬੇਨਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣ ਅਵਗਿਆ ਭਰੀ ਹੋ ਗਈ ਹੈ। ਕੀ ਹੋ ਗਿਆ ਭਾਈ? ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਦੀਨ ਦੁਨੀਆਂ ਦੇ ਮਾਲਕ, ਤੁਸੀਂ ਐਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਪੈਰੇ ਤੁਰਿਆ ਹੋ ਤੇ ਮੈਂ ਘੋੜੀ ਤੇ ਚੜ ਕੇ ਆਵਾਂ, ਔਰ ਤੁਸੀਂ ਘੋੜੀ ਲਗਾਮ ਪਕੜ ਕੇ ਲਿਆਓ, ਮੈਂ ਆਰਾਮ ਨਾਲ ਬੈਠਾ ਉੱਤੇ, ਇਹ ਵਗਿਆ ਮੈਂ ਕਿੱਥੇ ਦੇਊਂਗਾ। ਮਹਾਰਾਜ ਦੇ ਚਰਨਾਂ ਚ ਮੱਥਾ ਟੇਕ ਕੇ ਕਹਿਣ ਲੱਗੇ, ਕੋਈ ਭਾਈ ਪੁਰਖਾਂ ਤੇਰਾ ਨਾਮ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਨੇ। ਕਹਿੰਦੇ ਮਹਾਰਾਜ ਨਾਮ ਪਕੜਾ ਲੈਣਾ। ਕੋਈ ਭਾਈ ਮਹਾਰਾਜ ਦੂਜੀ ਗੱਲ ਕਹੀ, ਲੈਣੇ ਆ, ਲੈਣ ਵਾਲਾ ਘੋੜੇ ਤੇ ਆਉਂਦਾ ਹੁੰਦਾ ਤੇ ਦੇਣ ਵਾਲਾ ਲਗਾਮਾ ਹੀ ਪਕੜਦਾ ਹੁੰਦਾ। ਤੈ ਲੈਣਾ, ਮੈਂ ਦੇਣਾ, ਮੈਂ ਤੇਰਾ ਦੇਣਦਾਰ ਹਾਂ। ਜਦੋਂ ਇਹ ਬਚਨ ਕਹੇ, ਕਹਿੰਦੇ ਭਾਈ ਜਿਹੜੇ ਦੇ ਨੇਤਰਾਂ ਚੋਂ ਪਾਣੀ ਨੀਰ ਵਹਿ ਪਿਆ ਚਰਨ ਧੋਤੇ ਮਹਾਰਾਜ ਦੇ, ਬਸ ਇੰਨਾ ਬਦਲ ਕਹਿਣ ਦੀ ਦੇਰ ਸੀ, ਦੀਵਾ ਤਿਆਰ ਸੀ ਜੋਤ ਜਗ। ਨਾਲਦਿਆਂ ਨੂੰ ਕਹਿੰਦੇ ਹੁਣ ਜਾਓ ਜੇ ਤੁਸੀਂ ਜਾਣਾ, ਮੈਂ ਜਿਹੜੀ ਦਿੱਤੇ ਆਉਣਾ ਸੀ ਆ ਗਿਆ, ਮੈਂ ਨੀ ਜਾਣਾ। ਕਰ ਚੋਇਸ ਸੇਵਾ ਕੀਤੀ ਪਾਪ ਕਹਿਣ ਤੋਂ, ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਦਿਆਂ ਕਰਦਿਆਂ ਸਿੱਖ ਬਣਦਾ, ਮਹਾਰਾਜ ਨੂੰ ਸਿੱਖੀ ਬਖਸ਼ ਦਿਓ, ਐਸੇ ਬਚਨ ਮੰਨੇ, ਐਸੀ ਸਿੱਖੀ ਬਖਸ਼ੀ, ਔਰ ਸਿੱਖੀ ਇਹ ਨੀ ਬਖਸ਼ੀ ਕੱਲੀ, ਗੁਰਗੱਦੀ ਦੇ ਮਾਲਕ ਬਣ ਗਏ। ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਦੇ ਚਰਨਾਂ ਚ ਗਏ। ਗੁਰੂ ਅਮਰਦਾਸ ਜੀ ਇਤਿਹਾਸ ਕਿਤੇ ਕਿਤੇ ਜ਼ਿਕਰ ਵੀ ਆਉਂਦਾ ਕਿ ਗੁਰੂ ਅਮਰਦਾਸ ਜੀ ਦੇ ਨਾਲ ਗੁਰੂ ਰਾਮਦਾਸ ਜੀ ਛੋਟੀ ਉਮਰ ਚ ਭਾਈ ਜੇਠੇ ਦੇ ਰੂਪ ਚ ਗੋਇੰਦਵਾਲ ਸਾਹਿਬ ਜਾਂਦੇ ਰਹੇ ਗੁਰੂ ਅਮਰਦਾਸ ਦੇ ਚਰਨਾਂ ਚ। ਨਾ ਗੁਰੂ ਅੰਗਦ ਦੇਵ ਦੇ ਚਰਨਾਂ ਚ ਖਡੂਰ ਸਾਹਿਬ ਜਾਂਦੇ ਰਹੇ ਗੁਰੂ ਅਮਰਦਾਸ ਦੇ ਨਾਲ, ਕਿਉਂਕਿ ਜਦੋਂ ਇੱਥੇ ਆਇਆ ਨਾ ਗੁਰੂ, ਕਹਿੰਦੇ ਗੁਰੂ ਅਮਰਦਾਸ ਜੀ ਦੇ ਨਾਲ ਜਦ ਇਹਦੀਆਂ ਗੱਲਾਂ ਬਾਤਾਂ, ਇਹ ਵੀ ਦਰਸ਼ਨ ਕਰਨ ਵਾਸਤੇ ਜਾਇਆ ਕਰੇ, ਪਹਿਲੇ ਸਾਧੂ ਸੁਭਾਅ ਦੇ ਜਿਹੜੇ ਬੰਗਾਂ ਤੇ ਜਾਂਦੇ ਸੀ ਤੇ ਗੱਲਾਂ ਸੁਣ ਕੇ ਕਿ ਬੱਚਾ ਗੱਲਾਂ ਸੁਣੀਆਂ ਸੁਣਾਉਂਦਾ, ਆਪ ਦੇ ਕੁਝ ਪ੍ਰੇਮ ਬਣ ਗਿਆ ਸੀ ਪਹਿਲੇ ਕੁਛ। ਜਦੋਂ ਗੁਰੂ ਅਮਰਦਾਸ ਜੀ ਆਉਣਾ, ਭਾਈ ਜੇਠਾ ਜੀ ਨੇ ਕੋਲ ਜਾਣਾ, ਉਹਨੇ ਵੀ ਦੇਖਣਾ ਕਿ ਆਇਆ ਵੀ ਜੇਠਾ ਜੀ ਬੁਲਾ ਲੈਣਾ, ਫਿਰ ਕਦੇ ਕਦੇ ਗੁਰੂ ਅੰਗਦ ਦੇਵ ਦੇ ਚਰਨਾਂ ਵੀ ਨਾਲ ਲੈ ਜਾਂਦੇ ਸੀ। ਉਦੋਂ ਤੋਂ ਹੀ ਪਤਾ ਵੀ ਸੁਭਾਅ ਦਾ ਕਿ ਐਸੇ ਸੁਭਾਅ ਦੇ ਨੇ। ਤੇ ਜਦੋਂ ਗੁਰੂ ਅਮਰਦਾਸ ਜੀ ਗੁਰੂ ਬਣ ਗਏ, ਗੁਰਗੱਦੀ ਦੇ ਮਾਲਕ ਬਣ ਗਏ, ਦੀਨ ਦੁਨੀਆਂ ਦੇ ਮਾਲਕ ਬਣ ਗਏ, ਗੋਇੰਦਵਾਲ ਸਾਹਿਬ ਰਹਿਣ ਲੱਗ ਗਏ, ਫਿਰ ਇਹ ਵੀ ਪੱਕੇ ਉੱਥੇ ਚਲੇ ਗੁਰੂ ਅਮਰਦਾਸ ਦੇ ਚਰਨਾਂ ਚ। ਸ਼ਾਇਦ ਬੁਲਾ ਲਿਆ ਹੋਵੇ, ਕਿਉਂਕਿ ਆਪਣੇ ਸੇਵਕਾਂ ਨੂੰ ਜਿਹਨਾਂ ਨਾਲ ਆਪਾਂ ਪਹਿਲਾਂ ਰਹੀਏ ਨਾ, ਕੋਈ ਵੀ ਮੁਰਾਦ ਤੁਹਾਨੂੰ ਮਿਲ ਜਾਵੇ ਉਹਨਾਂ ਨੂੰ ਆਪਾਂ ਨਾਲ ਲੈ ਜਾਂਦੇ ਹੁੰਦੇ ਹਾਂ। ਇਹ ਵੀ ਹੁੰਦਾ ਕਈ ਵਾਰ, ਚਾਹੇ ਦੁਨਿਆਵੀ ਤੌਰ ਤੇ ਹੋਵੇ, ਜਦੋਂ ਕੋਈ ਮੁਰਾਦ ਤੁਹਾਨੂੰ ਮਿਲ ਜਾਵੇ, ਆਪਣੇ ਜਿਹੜੇ ਨਾਲ ਦੇ ਪਹਿਲਾਂ ਪੁਰਾਣੇ ਸੇਵਕ ਰਹਿਣੀ ਹੁੰਦੇ ਨੇ, ਨਾਲ ਲੈ ਜਾਂਦੇ ਨੇ। ਸ਼ਾਇਦ ਬੁਲਾ ਕੇ ਬੁਲਾਇਆ ਹੋਵੇ ਜਾਂ ਗੁਰੂ ਜੀ ਆਪ ਗਏ, ਪਰ ਉੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਪਹੁੰਚੇ ਗੁਰੂ ਰਾਮਦਾਸ ਜੀ ਮਹਾਰਾਜ। ਭਾਈ ਜੇਠੇ ਦੇ ਰੂਪ ਵਿੱਚ ਮਹਾਰਾਜ ਨੇ ਸੇਵਾ ਕੀਤੀ, ਜੋ ਸੇਵਾ ਲਾਈ, ਜੋ ਮਹਾਰਾਜ ਨੇ ਸੇਵਾ ਕਰਨ ਨੂੰ ਕਿਹਾ, ਬੜੇ ਖੇ ਮੱਥੇ ਪ੍ਰਵਾਨ ਕੀਤੀ। ਇਹ ਨਹੀਂ ਕਿ ਵੱਧਾ ਚੱਟੀ ਭਰੀ ਹੈ, ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਵੱਧਾ ਚੱਟੀ ਭਰ ਲਵੇ ਉਹਦਾ ਕੋਈ ਨਾ ਗੁਣ ਹੈ ਨਾ ਕੋਈ ਉਪਕਾਰ ਹੈ, ਪਰ ਨਹੀਂ ਪ੍ਰੇਮ ਦੇ ਨਾਲ। ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੋਲੀ ਦੀ ਸੇਵਾ ਹੋਈ, ਮਡਾਸਾ ਇੱਕ ਵਾਰੀ ਬੰਨਿਆ, ਕਹਿੰਦੇ 6 ਸਾਲ ਸੇਵਾ ਚੱਲਦੀ ਰਹੀ, 6 ਸਾਲ ਮਡਾਸਾ ਜੀ ਬੋਲਿਆ ਸੇਵਾ ਕਰਦੇ ਨੇ 6 ਸਾਲ। ਬੜੀ ਕਰਨਾ ਕੀਤੀ ਔਰ ਬੜੀ ਸੇਵਾ ਕਰਦੇ ਰਹੇ। ਫਿਰ ਆਪ ਜੀ ਨੂੰ ਪਤਾ ਹੀ ਹੈ ਇਤਿਹਾਸ ਸਾਖੀਆਂ ਸੁਣੀਆਂ ਨੇ, ਇੱਕ ਦਿਨ ਉਹ ਦਿਨ ਵੀ ਆ ਗਿਆ ਜਦੋਂ ਫਿਰ ਬੀਬੀ ਭਾਨੀ ਜੀ ਨੌਜਵਾਨ ਹੋਏ, ਉਹਨਾਂ ਦਾ ਵਿਆਹ ਕਰਨਾ ਸੀ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਚੋ ਜੀ ਪ੍ਰੀਤਮ ਗੱਲਾਂ ਆਪੇ ਪਾਉਣ ਵਾਲੇ ਹੁੰਦੇ ਸਾਰੀਆਂ। ਮਾਤਾ ਜੀ ਨੇ ਕਹਿ ਦਿੱਤਾ ਕਿ ਬੇਟੀ ਹੁਣ ਵਿਆਹ ਦੇ ਯੋਗ ਹੋ ਗਈ ਕਿ ਬੱਚਾ ਵੀ ਦੇਖ ਰਿਹਾ ਚਾਹੀਦਾ। ਗੁਰੂ ਅਮਰਦਾਸ ਜੀ ਤੇ ਪਹਿਲੇ ਜਾਣੀ ਜਾਣੇ ਸਭ ਘਰਾਂ ਦੀਆਂ ਜਾਣ ਵਾਲੇ ਨੇ, ਉਹ ਕੋਈ ਅਣਜਾਣ ਨਹੀਂ ਹੈ। ਮਨ ਨੂੰ ਪਤਾ ਹੈ ਕਿੱਥੇ ਆਨੰਦ ਕਾਰਜ ਨੇ, ਕਿੱਥੇ ਇਹਨੇ ਜਾਣਾ, ਕਿੱਥੇ ਰਹਿਣਾ, ਗੁਰੂ ਨੂੰ ਸਾਰਾ ਪਤਾ। ਪਰ ਮਾਤਾ ਜੀ ਦੇ ਮੂਹਰੇ ਕਹਾਤਾ ਕਿ ਇਹ ਮੁੰਡੇ ਵਰਗਾ ਮੁੰਡਾ ਇੰਨਾ ਸੁੰਦਰ ਹੋਵੇ, ਇਹੋ ਜਿਹਾ ਸੋਹਣਾ ਹੋਵੇ, ਪਰ ਇੰਨੀ ਕੀ ਉਮਰ ਦਾ ਹੋਵੇ, ਇਹੋ ਜਿਹਾ ਕੋਈ ਮੁੰਡਾ ਦੇਖ ਕੇ ਬੀਬੀ ਭਾਨੀ ਦਾ ਰਿਸ਼ਤਾ ਕੀਤਾ ਜਾਵੇ। ਤੇ ਮਹਾਰਾਜ ਕਹਿਣ ਲੱਗੇ ਫਿਰ ਇਹੋ ਜਿਹੇ ਤਾਂ ਇਹੋ ਹੀ ਹੈ, ਇੱਕ ਦੂਜੇ ਵਰਗਾ ਪਰਮਾਤਮਾ ਦੇ ਕੋਈ ਸਾਧੇ ਨਹੀਂ ਹੈ, ਇਸ ਵਰਗਾ ਤੇ ਇਹੋ ਹੀ ਹੈ, ਔਰ ਇਹੋ ਜਿਹਾ ਸੋਹਣਾ ਇਹੋ ਹੀ ਹੈ, ਇਹੋ ਜਿਹੀ ਉਮਰ ਦਾ ਮਾਲਕ ਇਹੋ ਹੀ ਹੈ, ਤੇ ਕਿਉਂ ਨਾ ਆਪਾਂ ਇਸੇ ਸੇਵਕ ਨੂੰ ਆਪਣੀ ਬੇਟੀ ਦਾ ਰਿਸ਼ਤਾ ਕਰ ਦਈਏ। ਬੁਲਾਇਆ ਸੇਵਾ ਕਰਦੇ ਨੂੰ, ਔਰ ਬੁਲਾ ਕੇ ਫਿਰ ਜਿਹੜੇ ਪਰਿਵਾਰ ਨੇ ਪੁੱਛ ਰਿਹਾ ਸੀ, ਕਿਉਂਕਿ ਪਰਿਵਾਰ ਦੀ ਹਾਲਤ ਆਉਂਦੇ, ਕੌਣ ਗੋਤ ਹੈ, ਕੌਣ ਹੈ ਬੁਲਾਣਾ ਹੈ, ਕਿਹੜੀ ਵੰਤ ਹੈ, ਤੇ ਵੰਤ ਵੀ ਦੱਸੀ ਛੋਟੀ ਵੰਤ ਹੈ। ਫਿਰ ਤੇ ਸਾਰੇ ਪਰਿਵਾਰ ਹੀ ਪੁੱਛ ਗਏ ਸਾਡੀ ਕੁਲ ਚ ਹੋਈ ਹੈ, ਵੰਤ ਵੀ ਸਾਡੀ ਹੈ, ਛੋਟੀ ਵੰਤ ਸੁਣ ਲਈ, ਛੋਟੀ ਵੰਤ ਹੈ, ਲਾਹੌਰ ਦੇ ਵਿੱਚ ਰਹਿਣ ਵਾਲਾ ਹਾਂ, ਬਸ ਕੇ ਪਿੰਡ ਨਾਨਕੇ ਨੇ, ਨਾਨਕੇ ਦਾਦਕੇ ਸਭ ਦੱਸੇ ਹੀ ਪੁੱਛਦੇ ਹੁੰਦੇ ਨੇ। ਸਾਰਾ ਪਰਿਵਾਰ ਖੁਸ਼ ਹੋਇਆ ਕਿ ਬੀਬੀ ਭਾਨੀ ਦਾ ਵਿਆਹ ਹੋ ਗਿਆ। ਫਿਰ ਗੁਰੂ ਘਰ ਦਾ ਦਾਮਾਦ ਬਣ ਗਿਆ, ਪਰ ਫਿਰ ਵੀ ਗੁਰੂ ਨਾਨਕ ਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਉਸੇ ਤਰ੍ਹਾਂ ਜਾਰੀ ਰੱਖੀ ਹੈ। ਇੱਕ ਦਿਨ ਸਰੀਕਾ ਕਬੀਲਾ ਵੀ ਕਿਤੇ ਜਾ ਰਿਹਾ ਸੀ ਗੰਗਾ ਤੇ ਦਰਸ਼ਨ ਕਰਨ ਵਾਸਤੇ, ਗੱਡੇ ਜੋੜੇ ਨੇ, ਰਥ ਲੈ ਕੇ ਆਏ ਨੇ, ਬੱਗੀਆਂ ਤੇ ਚੜੇ ਨੇ, ਘੋੜਿਆਂ ਤੇ ਚੜੇ ਨੇ, ਔਰ ਜਦੋਂ ਆਏ ਉਹਨਾਂ ਨੇ ਰਾਤ ਕੱਟਣੀ ਸੀ, ਕਹਿੰਦੇ ਇੱਥੇ ਗੋਬਿੰਦਵਾਲ ਸਾਹਿਬ ਰਸਤਾ ਹੁਣ ਸ਼ਾਹੀ ਰਾਹ ਚੌਂਦੀ ਲੰਘਦੇ ਸੀ, ਅੱਜ ਦੀ ਰਾਤ ਇੱਥੇ ਕੱਟਣੀ ਸੀ। ਇਹ ਵੀ ਪਤਾ ਸੀ ਕਿ ਅਰਦਾਸ ਦਾ ਮੁੰਡਾ ਇੱਥੇ ਗੁਰੂ ਅਮਰਦਾਸ ਦੀ ਕੁੜੀ ਦੇ ਨਾਲ ਆਨੰਦ ਕਾਰਜ ਹੋ ਕੇ ਨੇ ਵਿਆਹ ਗਿਆ, ਇਹ ਵੀ ਪਤਾ ਸੀ ਉਹਨਾਂ ਸਾਰਿਆਂ ਨੂੰ, ਚਾਚੇ ਤਾਏ ਸਕੇ ਸੀ। ਤੇ ਜਦੋਂ ਉੱਥੇ ਗਏ ਤਾਂ ਜਦੋਂ ਜਾ ਕੇ ਦੇਖਿਆ ਇਹਦੇ ਸਿਰ ਦੇ ਉੱਤੇ ਮਿੱਟੀ ਦਾ ਟੋਕਰਾ, ਉਹਨਾਂ ਨੇ ਬੜੇ ਗੁਰੂ ਸਾਹਿਬ ਦਾ ਕੋਈ ਸਤਿਕਾਰ ਨਹੀਂ ਕੀਤਾ, ਕੁਰਮਾਚਾਰੀ ਕਹਿ ਕੇ ਵਾ, ਅਸੀਂ ਤੇਰੇ ਕੁਰਮ ਹਾਂ, ਕੁਰਮਾਚਾਰੀ ਹੈ। ਮਹਾਰਾਜ ਨੂੰ ਹੰਕਾਰ ਭਰੇ ਗੁਰਬਚਨ ਗਏ, ਔਰ ਮਹਾਰਾਜ ਦੇ ਚਰਨਾਂ ਚ ਪਹੁੰਚੇ, ਜਾ ਕੇ ਕਹਿਣ ਲੱਗੇ ਮਹਾਰਾਜ ਇਹ ਤੁਸੀਂ ਕੀ ਸਾਡੀ ਕੁਲ ਨੂੰ ਦਾਗ ਲਾਇਆ, ਇਹ ਤੁਹਾਡੇ ਘਰ ਦਾ ਨੂੰ ਵਿਆਹਿਆ ਹੋਇਆ, ਤੁਹਾਡੇ ਘਰ ਦਾ ਦਾਮਾਦ ਹੈ, ਸਾਡੀ ਸੋਢੀਆਂ ਦੀ ਐਡੀ ਬੱਚੀ ਉੱਚੀ ਕੁਲ ਹੈ, ਕੀ ਹੋ ਗਏ ਨੇ, ਗਰੀਬੀ ਦੇ ਕਾਰਨ ਤੁਹਾਡੇ ਕੋਲ ਆ ਗਿਆ, ਇਹੀ ਜਿਹਦਾ ਨਾ ਕਰੋ, ਘੱਟੋ ਘੱਟ ਇਹਨੂੰ ਗੁਲਾਮੀ ਵਾਲੇ ਕੰਮ ਕਰਾਇਆ, ਟੋਕਰਾ ਮਿੱਟੀ ਨਾਲ ਲਿਬੜਿਆ ਪਿਆ, ਇਹ ਸਾਰਾ ਮਿੱਟੀ ਨਾਲ ਭਰਿਆ ਪਿਆ, ਧੂੜ ਦੇ ਨਾਲ ਭਰਿਆ ਪਿਆ। ਗੁਰੂ ਅਮਰਦਾਸ ਜੀ ਨੇ ਬਚਨ ਕਹੇ, ਇਤਿਹਾਸਕਾਰ ਇਹ ਕਹਿੰਦੇ ਨੇ, ਕਹਿੰਦੇ ਮਹਾਰਾਜ ਨੇ ਕੁਝ ਬਚਨ ਕਰਤੇ ਸੀ, ਕਹਿੰਦੇ ਹੰਕਾਰ ਦੇ ਵਿੱਚ ਨਾ ਮੇਰਾ ਕੋਈ ਕੁੜਮ ਹੈ ਤੁਸੀਂ ਕਹਿੰਦੇ ਹੋ, ਔਰ ਨਾ ਹੀ ਕੋਈ ਮੇਰਾ ਰਿਸ਼ਤੇਦਾਰ ਹੈ, ਕਹਿੰਦੇ ਕੁਝ ਗੰਗਾ ਦੇ ਚੜ੍ਹਾਈ ਕਰ ਗਏ, ਕੁਛ ਇੱਥੇ ਆ ਕੇ ਲੜ ਭਿੜ ਕੇ ਮਰ ਗਏ, ਪਰ ਨਹੀਂ ਐਸੀ ਗੱਲ ਨਹੀਂ। ਜਦੋਂ ਇਹ ਜੱਗ ਜਾ ਕੇ ਗੁਰੂ ਅਮਰਦਾਸ ਦੇ ਚਰਨਾਂ ਚ ਪਤਾ ਲੱਗਿਆ ਕਿ ਉਹ ਪਹੁੰਚੇ ਨੇ ਮੇਰਾ ਕਬੀਲਾ ਕਾਰਾ, ਉਹਨਾਂ ਨੂੰ ਮਹਾਰਾਜ ਦਾ ਸਤਿਕਾਰ ਨਹੀਂ ਹੈ, ਮਤਲਬ ਕੋਈ ਪੁੱਛੇ ਜਿਹਦੇ ਕਰਨਗੇ ਤੇ ਮਰ ਚਲੇ ਗਏ। ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਚਰਨ ਚ ਮੱਥਾ ਟੇਕ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਬੀਰਵਾ ਜੀਓ ਆ ਭਾਈ ਜੇਠਾ, ਕਹਿੰਦੇ ਕਿਰਪਾ ਕਰੇ ਸੱਚੇ ਪਾਤਸ਼ਾਹ ਜੀ, ਇਹ ਸਮਝ ਥੋੜੀ ਹੈ, ਇਹ ਸਮਝਦੇ ਮੁਤਾਬਕ ਇਹ ਗੱਲਾਂ ਕਰ ਰਹੇ ਨੇ, ਇਹਨਾਂ ਦੀ ਬਖਸ਼ਿਸ਼ ਹੀ ਕਰੇ, ਕੋਈ ਐਸਾ ਬਚਨ ਨਾ ਹੋ ਜਾਏ ਕਿਤੇ ਮਾਰੀ ਜਾਣ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਭਾਈ ਜੇਠਾ ਜੀ ਕਹਿ ਕੇ ਆਪਣੀ ਛਾਤੀ ਨਾਲ ਲਾਇਆ ਕਿ ਤੂੰ ਬਹੁਤ ਉੱਚੀ ਮਤ ਦਾ ਮਾਲਕ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਫਿਰ ਇਸ ਤਰ੍ਹਾਂ ਸੇਵਾ ਕਰਦਿਆਂ ਕਰਦਿਆਂ ਸੇਵਾ ਕਰਦਿਆਂ ਕਰਦਿਆਂ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿਣ ਲੱਗੇ ਇੱਕ ਦਿਨ ਬਾਬਾ ਮੋਹਰੀ ਜੀ ਨੂੰ ਆਪਣੇ ਪੁੱਤਰ ਨੂੰ, ਮੋਹਨ ਜੀ ਨੂੰ ਆਪਣੇ ਪੁੱਤਰ ਨੂੰ, ਔਰ ਹੋਰ ਭਾਈ ਜਿਹੜਾ ਦੂਜਾ ਗੁਰੂ ਸਾਹਿਬ ਦਾ ਦਾਮਾਦ ਸੀ ਰਾਮਾ ਜੀ, ਦੋ ਬੀਬੀਆਂ ਸਨ ਰਾਮੇ ਨੂੰ, ਔਰ ਗੁਰੂ ਰਾਮਦਾਸ ਜੀ ਦੇ ਬਾਅਦ ਗੁਰੂ ਬਣੇ ਭਾਈ ਜੇਠੇ ਨੂੰ ਕਹਿਣ ਲੱਗੇ ਸੰਗਤ ਆਉਣਗੀਆਂ, ਥੜੇ ਬਣਾਓ, ਸਾਰੇ ਮਿੱਟੀ ਦੇ ਥੜੇ ਬਣਾਓ। ਉਹ ਮਿੱਟੀ ਦੇ ਥੜੇ ਬਣਾਏ ਜਾਂਦੇ ਨੇ, ਆਏ ਗੁਰੂ ਸਾਹਿਬ ਜੀ ਦੇਖਿਆ, ਨਹੀਂ ਭਾਈ ਸਾਰੇ ਸੋਹਣੇ ਨੀ ਬਣੇ, ਉਹ ਇਹ ਸਾਰੇ ਉਤਾਰ ਦੇ ਮੁਰਗੇ ਚੰਗੀ ਤਰ੍ਹਾਂ ਬਣਾਓ। ਅਗਲੇ ਦਿਨ ਫਿਰ ਬਣਾਏ, ਫਿਰ ਆਏ ਗੁਰੂ ਅਮਰਦਾਸ ਜੀ, ਨਹੀਂ ਬਈ ਠੀਕ ਨੀ ਬਣੇ, ਇਹਨਾਂ ਨੂੰ ਢਾ ਦਿਓ, ਫਿਰ ਬਣਾਓ। ਤਿੰਨ ਕੁ ਦਿਨ ਬਣਾਉਂਦੇ ਰਹੇ, ਦੂਜੇ ਸਾਰੇ ਪਿੱਛੇ ਹਟ ਕੇ ਬਣਾਉਣ, ਤੇ ਗੁਰੂ ਅਮਰਦਾਸ ਜੀ ਬਣਾਈ ਜਾ ਰਹੇ ਨੇ, ਬਣਾਈ ਜਾ ਰਹੇ ਨੇ। ਜਦੋਂ 5-7 ਦਿਨਾਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਗਏ ਭਾਈ ਜੇਠਾ ਜੀ, ਹਾਂ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਹੋ, ਕਹਿੰਦੇ ਬਾਕੀ ਕਿੱਧਰ ਗਏ? ਕਹਿੰਦੇ ਜੀ ਛੱਡ ਕੇ ਚਲੇ ਗਏ, ਤੇ ਤੁਸੀਂ ਬਣਾਈ ਜਾਂਦੇ ਹੋ, ਕੀ ਕਾਰਨ ਹੈ, ਸਬੱਬ ਕੀ ਹੈ, ਤੁਸੀਂ ਕਿਉਂ ਨੀ ਹਟੇ? ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਮਨ ਵਿੱਚ ਸਤਿਗੁਰ ਕਿਰਪਾ, ਮੈਂ ਤਾਂ ਆਪਣਾ ਮਨ ਤੁਹਾਨੂੰ ਵੇਚਿਆ ਹੋਇਆ, ਇਹ ਮੈਂ ਤੇ ਤੁਹਾਡੇ ਘਰ ਦਾ ਬੋਲਾ, ਤੁਹਾਡੇ ਵਰਗਾ ਸੇਵਕ ਹਾਂ, ਸੇਵਕ ਸੇਵਾ ਬਣ ਆਈ ਹੁਕਮ ਬੂਝ ਪਰਮ ਪਰਪਾਈ, ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਘਰ ਦੀ ਗੁਲਾਮੀ ਕਰਨੀ ਹੈ, ਸੇਵਾ ਕਰਨੀ ਹੈ, ਮੈਂ ਤੇ ਭਾਵੇਂ ਸਾਰੀ ਜ਼ਿੰਦਗੀ ਲੱਗਣਾ, ਮੈਂ ਤਾਂ ਇਹ ਕੰਮ ਕਰਨਾ, ਫਿਰ ਵੀ ਤਾਂ ਕੁਝ ਕਰਨਾ ਹੀ ਹੈ ਨਾ, ਤੁਹਾਡਾ ਹੁਕਮ ਹੈ, ਮੈਂ ਬਣਾਈ ਜਾਣਾ ਢਾਹੀ ਜਾਣਾ, ਬਣਾਈ ਜਾਣਾ ਢਾਹੀ ਜਾਣਾ, ਮੈਂ ਤਾਂ ਤੁਹਾਡਾ ਹੁਕਮ ਮੰਨਣਾ ਹੈ, ਸੇਵਕ ਦਾ ਕੰਮ ਸੇਵਾ ਕਰਨਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਣਾ ਦਿੱਤਾ, ਧੰਨ ਭਾਈ ਜੇਠਾ ਜੀ, ਧੰਨ ਹੈ ਤੇਰੀ ਕਮਾਈ, ਧੰਨ ਹੈ। ਸੋ ਮੁਕਦੀ ਗੱਲ ਕਿ ਇੱਕ ਦਿਨ ਉਹ ਦਿਨ ਆ ਗਿਆ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੀਵ ਨਿਵਾਸ ਨੇ ਬੀਬੀ ਭਾਜੀ ਦੇ ਬਚਨ ਕਹਿ ਦਿੱਤਾ, ਬੀਬੀ ਹਾਂ ਪਿਤਾ ਜੀ, ਭਾਈ ਤੇਰੇ ਪਤੀ ਦਾ ਅੰਤਮ ਦਿਨ ਆ ਗਿਆ, ਬਸ ਕੱਲ 2-4 ਦਿਨ ਦੀ ਉਮਰ ਰਹੀ ਹੈ ਤੇ ਉਸ ਤੋਂ ਬਾਅਦ ਤੇਰਾ ਪਤੀ ਚੜ੍ਹਾਈ ਕਰ ਜਾਏਗਾ। ਤੇ ਬੀਬੀ ਭਾਜੀ ਗੁਰੂ ਮਹਾਰਾਜ ਤੇ ਬਹੁਤ ਗੁੱਸਾ ਕਰਦੀ ਸੀ, ਪਿਤਾ ਵੀ ਸਮਝੀ ਸੀ ਤਰੇ ਸੀ ਉਹ ਤਾਂ, ਪਰ ਕਦੇ ਪਿਤਾ ਵੀ ਨਾਲ ਗੁਰੂ ਜਾਣਦੀ ਸੀ ਕਿ ਮੇਰੇ ਸਤਿਗੁਰੂ ਪਿਤਾ ਜੀ ਨੇ ਸਤਮਤ ਪਿਤਾ ਜੀ, ਪਰ ਪਿਤਾ ਜੀ ਮੈਂ ਗੁਰੂ ਪਿਤਾ ਜੀ ਮੈਂ ਵੀ ਨਾਲ ਸਤੀ ਹੋਵਾਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਕਿ ਨਹੀਂ ਬੇਟਾ, ਸਤਿਆ ਇਹ ਨਾ ਰਾਖੀਏ ਜੋ ਮਰਿਆ ਲੱਗ ਜਲਨ, ਇਹ ਬੇਟੀ ਇਹ ਸਤੀਆਂ ਨਹੀਂ ਹਨ ਜਿਹੜੀਆਂ ਮਰਿਆ ਹੋਣਾ ਗਲ ਜਾਂਦੇ ਨੇ, ਦੇਖਾ ਦੇਖੀ ਮਰ ਜਾਂਦੀਆਂ ਨੇ, ਪੀਸੋ ਸਤੀਆਂ ਜਾਣੀਆਂ ਨੇ ਜੇ ਬਿਰਹ ਚੋਟ ਮਰਨ, ਕਹਿੰਦੇ ਉਹ ਸਤੀਆਂ ਨੇ ਅਸਲ ਨੇ ਆਪਣੇ ਪ੍ਰੇਮੀ ਦੇ ਵਿਛੋੜੇ ਵਿੱਚ ਮੌਤ ਵਰਗਾ ਹੋ ਜਾਵੇ, ਮਰਨ ਵਰਤ ਹੋ ਜਾਵੇ, ਐਸਾ ਹੋ ਜਾਵੇ, ਬਿਰਹ ਦੀ ਚੋਟ ਨਾਲ ਮਰ ਜਾਵੇ, ਬਿਰਹ ਦੀ ਚੋਟ ਨਾਲ ਮਰ ਜਾਵੇ, ਉਹ ਮਰਨਾ ਹੈ ਅੱਗ ਵਿੱਚ ਦੇਖ ਕੇ, ਦੇਖਾ ਦੇਖੀ ਸੜ ਜਾਣਾ, ਅੱਗ ਵਿੱਚ ਸੜ ਜਾਣਾ, ਇਹ ਕੋਈ ਕਰਮ ਨਹੀਂ ਹੈ, ਇਹ ਸਤੀਆਂ ਹਨ। ਬੀਬੀ ਭਾਨੀ ਚੁੱਪ ਕਰ ਗਈ ਤੇ ਫਿਰ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਘਰ ਵਿੱਚ ਆਏ, ਚੰਗਾ ਬੇਟਾ ਭਈਓ ਕਰ ਹੁਣ ਲਿਆ ਫਿਰ ਤੇਰੇ ਪਤੀ ਨੂੰ ਬੁਲਾ, ਹੁਣ ਗੁਰੂ ਰਾਮਦਾਸ ਨੂੰ ਬੁਲਾ, ਮੇਰੀ 6 ਸਾਲ 11 ਮਹੀਨੇ 19 ਦਿਨ ਉਮਰ ਰਹਿੰਦੀ ਹੈ, ਅਜੇ ਮਹਾਰਾਜ ਕਹਿ ਰਹੇ ਮੇਰੀ ਜਿਹੜੀ 6 ਸਾਲ 11 ਮਹੀਨੇ 19 ਦਿਨ ਬਾਕੀ ਉਮਰ ਅਜੇ ਰਹਿੰਦੀ ਹੈ, ਉਹ ਉਮਰ ਤੇਰੇ ਪਤੀ ਨੂੰ ਦਿਆਂਗਾ, ਬੁਲਾਓ ਉਸ ਨੂੰ ਜੇਠੇ ਜੀ ਨੂੰ ਅਤੇ ਨਾਲੇ ਗੁਰਗੱਦੀ ਦਾ ਮਾਲਕ ਰੱਖ ਰਾਵਾਂਗਾ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਬੁਲਾਇਆ ਔਰ ਬੁਲਾ ਕੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਨੂੰ ਗੁਰੂ ਰਾਮਦਾਸ ਨੇ ਆਪ ਕਿਹਾ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਐ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ, ਐ ਮੇਰੇ ਦੀਨ ਦਿਆਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਮੇਰੀ ਸਾਰੀ ਵਿਧੀ ਸਾਰਾ ਕੁਝ ਦੇਖਿਆ ਮੇਰਾ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਐ ਮੇਰੇ ਸਤਿਗੁਰ ਜਿਹੜੀ ਮੇਰੀ ਵਿਧੀ ਜੋ ਮੈਂ ਜੋ ਮੈਂ ਜੀਵਨ ਸੀ ਤੁਸੀਂ ਸਾਰਾ ਜਾਣਦੇ ਹੋ, ਸਾਰਾ ਵਿਧ ਤੁਮ ਜਾ ਹਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਐ ਮਹਾਰਾਜ ਕਦੇ ਉਹ ਵੀ ਵੇਲਾ ਸੀ ਜਦੋਂ ਯਤੀਮਾਂ ਦੀ ਤਰ੍ਹਾਂ ਫਿਰਦੇ ਸੀ, ਕੋਈ ਗੱਲ ਨੀ ਪੁੱਛਦਾ ਸੀ ਕਿ ਗਰੀਬ ਨੂੰ ਪੁੱਛਦਾ ਕੌਣ, ਇਹ ਤਾਂ ਆਪਾਂ ਵੀ ਦੇਖਦੇ ਗਰੀਬ ਨੂੰ ਪੁੱਛਦਾ ਕੌਣ ਹੈ, ਇਹ ਤਾਂ ਕਬੀਰ ਭਗਤ ਨੇ ਕਹਿ ਦਿੱਤਾ, ਜੋ ਸਰਪਣ ਨਿਰਧਨ ਕਹਿ ਜਾਏ ਬੀਆ ਆਦਰ ਬੀਆ ਬੁਲਾਏ, ਕਹਿੰਦੇ ਜੇ ਗਰੀਬ ਘਰ ਦੇ ਗਰੀਬ ਬੰਦੇ ਦੇ ਘਰੇ ਕੋਈ ਸਰਮਾਇਆ ਦਾ ਚਲਿਆ ਜਾਵੇ ਨਾ, ਬੜਾ ਸਤਿਕਾਰ ਕਰਦਾ, ਕਿੱਥੇ ਬਿਟਾਵਾਂ ਕਿੱਥੇ ਕਰਾਵਾਂ ਕੀ ਸੇਵਾ ਕਰਾਂ, ਜੋ ਤਰਪਨ ਨਿਰਧਨ ਕਹਿ ਜਾਏ ਦੀਆ ਆਦਰ ਦੀਆ ਬੁਲਾਏ, ਕਹਿੰਦੇ ਜੇ ਕਿਤੇ ਫਿਰ ਕਬੀਰ ਜੀ ਕਹਿੰਦੇ ਜੋ ਨਿਰਧਨ ਸਰਧਨ ਕਹਿ ਜਾਏ ਆਕੇ ਬੈਠਾ ਪੀਠ ਫਿਰਾਏ, ਜੇ ਗਰੀਬ ਆਦਮੀ ਚਲੇ ਜਾਵੇ ਕਿਸੇ ਸਰਮਾਏਦਾਰ ਦੇ ਉਹ ਪਿੱਛ ਕਰ ਲੈਂਦੇ ਵਿਆਹਿਆ ਚਲੇ ਜਾਏਗਾ, ਮਾਰੇ ਬੰਦੇ ਦਾ ਕੋਈ ਬੋਲ ਸੁਣਨ ਨੂੰ ਤਿਆਰ ਨਹੀਂ ਹੁੰਦਾ ਹੈ, ਛੱਡੋ ਪਰ ਕੀ ਸੁਣਨਾ, ਠੀਕ ਹੈ, ਤਕੜੇ ਦਾ ਆਦਿ ਭਜਿਆ ਕਰੇਗਾ, ਇਹ ਦੁਨੀਆਂ ਦੀ ਚਾਲ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਗਰੀਬਾਂ ਤੇ ਦਇਆ ਤੂੰ ਹੀ ਕਰਨ ਵਾਲਾ, ਹੋਰ ਨੀ ਕੋਈ ਕਰਨ ਵਾਲਾ, ਗਰੀਬਾਂ ਦੇ ਉੱਤੇ ਇਹੀ ਬਚਨ ਕਹੇ ਭਗਤ ਰਾਮਦਾਸ ਜੀ ਨੇ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮੱਥੇ ਛਤਰ ਕਰੈ, ਐਵੇਂ ਲਾਲ ਲਾਲ ਦਾ ਪਿਆਰਾ, ਅਰਦਾਸ ਭਗਤ ਜੀ ਕਹਿੰਦੇ ਮੇਰੇ ਪਿਆਰੇ ਸਤਿਗੁਰੂ ਹੈ, ਮੇਰੇ ਪਿਆਰੇ ਨਿਰੰਕਾਰ ਹੈ, ਮੇਰੇ ਪਿਆਰੇ ਵਾਹਿਗੁਰੂ, ਇਹ ਜਿਹੜੀ ਕਰਦਾ ਤੂੰ ਕੋਈ ਨੀ ਕਰ ਸਕਦਾ ਤੇਰੇ ਤੋਂ ਬਿਨਾਂ। ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸੰਜਾ ਮੇਰਾ ਮਾਤੇ ਛਤਰ ਧਰ, ਜਾਂ ਕੀ ਸ਼ੋਧ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਕਰੈ। ਐ ਮੇਰੇ ਸਤਿਗੁਰੂ, ਜਿਹਦੀ ਸ਼ੋਧ ਕਹਿੰਦੇ ਪਿੱਟ ਜੂਠ, ਕਹਿੰਦੇ ਸ਼ੂਦਰਾਂ ਦੀ ਪਹਿਲੇ ਜਮਾਨੇ ਚ ਨਾ ਸ਼ੂਦਰਾਂ ਦੀ ਜੂਠ ਮੰਨੀ ਜਾਂਦੀ ਸੀ, ਪਿੱਟ ਜੂਠ ਉਹਨਾਂ ਨੂੰ ਮੰਨਦੇ ਸੀਗੇ ਜੂਠੇ ਨੇ। ਜੇ ਮੱਥੇ ਲੱਗ ਗਿਆ ਨਾ ਸ਼ੂਦਰ ਕੋਈ ਛੋਟੀ ਜਾਤ ਵਾਲਾ ਤਾਂ ਪਿੱਟ ਲੱਗ ਗਈ, ਉਹਨੂੰ ਕਹਿੰਦੇ ਸ਼ੋਧ ਲੱਗ ਗਈ, ਸ਼ੋਧ ਲੱਗ ਗਈ, ਪਿੱਟ ਲੱਗ ਗਈ, ਜੂਠ ਲੱਗ ਗਈ। ਤੇ ਆਪਣੇ ਹੁਣ ਵੀ ਤਾਂ ਕਿਹਾ ਕਰਦੇ ਲੋਕ, ਔਰ ਅੱਜ ਪੁਰਾਣੇ ਬੰਦੇ ਇਹ ਵੀ ਕਿਹਾ ਕਰਦੇ ਕਿ ਪੁਰਾਣੇ ਬੰਦਿਆਂ ਦੇ ਨਾ ਜੇ ਕੁੱਤਾ ਆ ਜਾਂਦਾ ਘਰ ਚ ਘੱਟੋ ਘੱਟ ਉਹ ਕੁੱਤੇ ਨੂੰ ਕਹਿੰਦੇ ਸੱਤ ਅੱਠ ਆਪਣੇ ਪਰ 10 ਫੁੱਟ, ਕਹਿੰਦੇ 10 ਫੁੱਟ ਦੂਰ ਤੋਂ ਕੁੱਤੇ ਦੀ ਜੂਠ ਲੱਗ ਜਾਂਦੀ ਹੈ। ਪਹਿਲੇ ਬੰਦੇ ਕੁੱਤੇ ਨੂੰ ਰਸੋਈ ਨੀ ਬਣਦੇ ਸੀ, ਔਰ ਰਸੋਈ ਲੰਗਰ ਛਕਦੇ ਤੇ 7 ਫੁੱਟ ਘੱਟੋ ਘੱਟ 7-8 ਕਹਿੰਦੇ ਦੂਰ ਰੱਖੇ ਦੀ ਇੱਕ ਜੂਠ ਲੱਗਦੀ ਹੈ। ਇਹ ਤਾਂ ਅੱਜ ਕੱਲ੍ਹ ਤੇ ਸਾਰਾ ਕਰਨੇ ਗਿਆ ਤੇ ਜੂਠ ਜਾਤਾ ਖਤਮ ਹੋ ਗਈ, ਉਹ ਤਾਂ ਕੁੱਤਿਆਂ ਨਾਲ ਖਾਈ ਜਾਂਦੇ, ਉਹ ਤਾਂ ਬੰਦਿਆਂ ਦੀ ਸੰਭਾਲ ਹੀ ਇਹਨੀ ਕੁੱਤਿਆਂ ਦੀ ਹੈ, ਸੰਭਾਲ ਦਾ ਕੋਈ ਵਾੜਾ ਵੀ ਨਹੀਂ, ਚਲੋ ਜਾਣਦਾ ਹੈ। ਪਰ ਜੂਠ ਅੱਜ ਕੁੱਤਿਆਂ ਦੀ ਖਾਂਦੇ ਨੇ। ਕਹਿੰਦੇ ਭਾਈ ਗੁਰਦਾਸ ਸਿੰਘ ਆਪਣੀ ਬਾਣੀ ਵਿੱਚ ਇਹ ਗੱਲ ਕਿਹਾ ਸੀ, ਕਹਿੰਦੇ ਕੁੱਤੇ ਦੀ ਜੂਠ ਸੋ ਕੂਕੜ ਕੇ ਚਾਰ ਤੇ ਕਲੇਵ ਰਹਿ ਲੱਗਿਆ। ਸ਼ੋਧ ਭਾਈ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਕੁੱਤੇ ਦਾ, ਕਹਿੰਦੇ ਕੁੱਤੇ ਦਾ ਪਿਆਰ ਵੀ ਮਾੜਾ। ਭਾਈ ਸਾਹਿਬ ਨੇ ਆਪਣਾ ਪ੍ਰਮਾਣ ਦਿੱਤਾ, ਕਹਿੰਦੇ ਕੁੱਤੇ ਦਾ ਪਿਆਰ ਵੀ ਮਾੜਾ, ਕੁੱਤੇ ਦਾ ਵੈਰ ਵੀ ਮਾੜਾ, ਭਾਈ ਸਾਹਿਬ ਜੀ ਕਹਿੰਦੇ ਨੇ। ਔਰ ਭਾਈ ਸਾਹਿਬ ਜੀ ਤਿੰਨ ਚਾਰ ਪ੍ਰਮਾਣ ਦਿੰਦੇ ਨੇ ਆਪਣੀ ਬਾਣੀ ਚ ਕਿ ਮਾੜੇ ਬੰਦੇ ਨਾਲ ਵੈਰ ਵੀ ਮਾੜਾ ਔਰ ਮਾੜੇ ਬੰਦੇ ਨਾਲ ਪਿਆਰ ਵੀ ਮਾੜਾ, ਦੋਹਾਂ ਦੀ ਲਸਕੇ ਨੇ। ਮਾੜੇ ਬੰਦੇ ਨਾਲ ਪਿਆਰ ਵੀ ਨਹੀਂ ਪਾਉਣਾ ਚਾਹੀਦਾ, ਔਰ ਅਸੀਂ ਪਿਆਰ ਦੀ ਥਾਂ ਵੈਰ ਪਾਉਂਦੇ ਹਾਂ, ਵੈਰ ਨਹੀਂ ਪਾਉਣਾ ਚਾਹੀਦਾ ਦੋਹੀ ਬਾਣੀ। ਭਾਈ ਗੁਰਦਾਸ ਸਿੰਘ ਦਾ ਸਮਝਾਇਆ, ਉਹਨੇ ਤਿੰਨ ਚਾਰ ਪ੍ਰਮਾਣ ਦਿੱਤੇ ਨੇ, ਮੇਰੇ ਜੇਤੇ ਆਏ ਨੇ, ਸ਼ਾਇਦ ਦੇਖਦਾ ਜੀ ਮੇਰੇ ਚੇਤੇ ਰਹਿਣਗੇ। ਸੋ ਭਾਈ ਸਾਹਿਬ ਨੇ ਇਹ ਪ੍ਰਮਾਣ ਦਿੱਤੇ, ਕਹਿੰਦੇ ਕੋਇਲਾ ਸੀਤਲ ਕਰ ਕਰਤ ਹੈ ਸਿਆਮ ਹੈ, ਕਹਿੰਦੇ ਕੋਲੇ ਦੀ ਸੰਗਤ ਕਰੋਗੇ ਠੰਡੇ ਦੀ, ਸੀਤਲ ਨਾ ਮੈਂ ਠੰਡੇ ਦਾ। ਕਹਿੰਦਾ ਕੋਇਲਾ ਸੀਤਲ ਕਰ ਕਰਤ ਹੈ ਸਿਆਮ ਹੈ, ਬਸ ਦਗਦ ਕਰਤ ਹੈ, ਕੋਲਾ ਠੰਡੇ ਦਾ ਪ੍ਰੀਤੀ ਕਰੋਗੇ ਤੁਹਾਡੇ ਕੱਪੜੇ ਕਾਲੇ ਕਰੇਗਾ, ਤੁਹਾਡੇ ਹੱਥ ਕਾਲੇ ਕਰੇਗਾ, ਤੁਹਾਡਾ ਮੂੰਹ ਕਾਲਾ ਕਰੇਗਾ, ਕਿਉਂਕਿ ਬੁੱਧ ਲੱਗਦਾ। ਕਹਿੰਦਾ ਠੰਡੇ ਕੋਲੇ ਦੀ ਸੰਗਤ ਕਰੋਗੇ ਤੁਹਾਨੂੰ ਕਾਲ ਲਾਏਗਾ, ਦਾਗ ਲਾਏਗਾ, ਦਾਗੀ ਬਣਾਏਗਾ। ਕੋਇਲਾ ਸੀਤਲ ਕਰਤ ਹੈ ਸਿਆਮ ਹੈ, ਬਰਸ ਤਪਤ ਪਰ ਦਗਦ ਕਰਤ ਹੈ, ਜੇ ਕੋਲੇ ਗਰਮ ਦੇ ਨਾਲ ਪ੍ਰੀਤੀ ਕਰੋਗੇ ਤਾਂ ਤੁਹਾਨੂੰ ਸੁੱਕੇਗਾ, ਭਾਪ ਨੂੰ ਬਣ ਗਿਆ ਸੜੇਗਾ, ਪਿੰਡੇ ਤੇ ਲਾਓਗੇ ਪਿੰਡਾ ਸੜੇਗਾ, ਕੱਪੜੇ ਤੇ ਕੱਪੜਾ ਸੜੇਗਾ। ਕਹਿੰਦੇ ਪ੍ਰੀਤੀਆਂ ਦੋਏ ਮਾਰੀਆਂ, ਠੰਡਾ ਕੋਲਾ ਕਾਲ ਚਲਾਉਂਦਾ ਔਰ ਗਰਮ ਕੋਲਾ ਕੋਲਾ ਸੇਕ ਲਾਉਂਦਾ, ਤੁਹਾਡੇ ਤਨ ਨੂੰ ਸਾੜਦਾ, ਕੱਪੜੇ ਨੂੰ ਸਾੜਦਾ। ਕੋਇਲਾ ਸੀਤਲ ਕਰਤ ਹੈ ਸਿਆਮ ਹੈ, ਬਰਸ ਤਪਤ ਪਰ ਦਗਦ ਕਰਤ ਹੈ। ਫਿਰ ਅਗਲੇ ਪ੍ਰਮਾਣ ਇੱਕ ਹੋਰ ਦਿੰਦੇ ਤੋਂ ਭਾਗੇ ਭਾਈ ਗੁਰਦਾਸ ਜੀ, ਮੈਂ ਕੁੱਤੇ ਦੀ ਗੱਲ ਕਰ ਰਿਹਾ ਸੀ ਨਾ। ਕਹਿੰਦੇ ਕੂਕੜ ਕੇ ਚਾਰ ਤੇ ਕਲੇਵ ਰਹਿ ਲਾ ਗਿਆ ਸ਼ੋਤ, ਕਾਟ ਸਰੀਰ ਪੀਰ ਧੀਰ ਨਾ ਤਰਤ ਹੈ। ਕਹਿੰਦੇ ਦੂਜਾ ਕੁੱਤੇ ਦਾ ਪ੍ਰਮਾਣ ਦਿੱਤਾ, ਕਹਿੰਦੇ ਕੁੱਤੇ ਦੀ ਪ੍ਰੀਤੀ ਕਰੋਗੇ ਕਲੇਵ ਰਹਿ ਲਾ ਗਿਆ ਸ਼ੋਤ, ਕਿ ਕੁੱਤਾ ਕਰਦਾ ਕੀ ਹੈ ਪ੍ਰੇਮ ਕਰੇ ਚੱਤੇਗਾ ਤੁਹਾਨੂੰ। ਕਹਿੰਦੇ ਚੱਤੇਗਾ ਕਲੇਵ ਤੁਹਾਡੇ ਸ਼ੋਤ ਪਿੱਤ, ਕੁੱਤੇ ਦੀ ਪਿੱਠ ਚੜੇਗੀ, ਜੂਠ ਚੜੇਗੀ, ਤੁਹਾਡੇ ਕੱਪੜੇ ਵੀ ਚੱਤੇਗਾ, ਤੁਹਾਡੇ ਪਿੰਡੇ ਨੂੰ ਵੀ ਚੱਤੇਗਾ, ਔਰ ਕਈ ਵਾਰ ਤੇ ਗਿਰਪਾਏ ਵੀ ਕਰਦੇ ਪਏ ਹੋਏ ਤੇ ਮੂੰਹ ਵੀ ਚੜਦੇ ਬੈਠਣ ਦੇ, ਮੂੰਹ ਵੀ ਚੜਦੇ ਰੱਖੇ ਮੈਂ ਕੁੱਤੇ। ਕਈ ਤਾਂ ਇੱਥੇ ਤਾਂ ਹੁਣ ਅੱਜ ਕੱਲ੍ਹ ਜੜ ਵੀ ਚੜਦੇ ਨੇ ਸਾਡੇ, ਪਿਛਲੇ ਸਾਲ ਗੋਲੀ ਚਲੀ ਗਈ ਸੀ ਪਿੰਡ ਚ, ਕਹਿੰਦੀ ਮੈਂ ਡੋਗੀ ਨਾਲ ਪਿਆਰ ਕਰਨਾ, ਮੈਂ ਡੋਗੀ ਵੱਧ ਤੁਸੀਂ ਵੱਧ ਕਰੀ ਚੱਲ, ਉਹਦਾ ਮੂੰਹ ਚੱਤੀ ਗਿਆ ਬਸ ਚਾਹੀਦੀ। ਸੋ ਗੁਰਮੁਖ ਪਿਆਰੇ ਹੋ, ਪਰ ਭਾਈ ਗੁਰਦਾਸ ਜੀ ਕਹਿੰਦੇ ਕੂਕਰ ਕੇ ਚਾਰ ਕਲੇ ਬਰਹ ਲਾਗੇ ਛੋਤ, ਕਾਰਤ ਸਰੀਰ ਪੀਰ ਧੀਰ ਨਾ ਤਰਤ ਹੈ। ਜੇ ਕੁੱਤਾ ਚੱਤੇਗਾ ਛੋਤ ਲਾਏਗਾ, ਜੂਠ ਲਾਏਗਾ, ਔਰ ਜੇ ਕੱਟੇਗਾ ਤਾਂ ਸਰੀਰ ਦੇ ਵਿੱਚ ਰੋਗ ਪੈਦਾ ਕਰੇਗਾ, ਦੁੱਖ ਪੈਦਾ ਕਰੇਗਾ, ਤਕਲੀਫ ਪੈਦਾ ਕਰੇਗਾ। ਹੋ ਸਕਦਾ ਹਲਕਿਆ ਕੁੱਤਾ ਹੋਵੇ, ਔਰ ਹੋ ਸਕਦਾ ਕਦੇ ਪਿੱਛੇ ਹਲਕਿਆ ਹੋਵੇ। ਸਾਡੇ ਇੱਕ ਜਲੌਰ ਸਿੰਘ ਮਾਸਟਰ ਹੈ, ਚੰਗਾ ਬੰਦਾ, ਕਦੇ ਬਾਣੀ ਭਰਨ ਵਾਲਾ, ਵੱਡੀ ਉਮਰ ਜਾ ਕੇ ਉਹਦੇ ਬੱਚਾ ਹੋਇਆ, ਪਹਿਲਾਂ ਰੋਜ਼ ਅਰਦਾਸਾਂ ਕਰਾਉਂਦਾ ਰਿਹਾ, ਗੁਰਦੁਆਰਾ ਦੀ ਕਮੇਟੀ ਸਾਡੇ ਨਾਲ ਹੁੰਦਾ ਸੀ। ਤੋ ਗੁਰੂ ਨੇ ਕਿਰਪਾ ਕੀਤੀ, ਬੱਚਾ ਘਰ ਵਿੱਚ ਹੋ ਗਿਆ, 40-45 ਸਾਲ ਦੀ ਉਮਰ ਤਿਆਗ ਕਰ ਦੀ। ਬੀਬੀ ਦੀ ਉਮਰ ਵੀ ਇੰਨੀ ਸੀ। ਉਹ ਬੱਚਾ ਹੋਇਆ 4-5 ਸਾਲ ਦਾ ਹੋ ਗਿਆ, ਕਰੇ ਛੋਟੇ ਦਾ ਕੁੱਤਾ ਪਾਲ ਲਿਆ। ਉਹ ਬੱਚਾ ਕੁੱਤੇ ਨਾਲ ਖੇਡਿਆ ਕਰੇ, ਉਹਨੂੰ ਕਿਤੇ ਕੱਟ ਲਿਆ ਥੋੜੇ ਜਾ, ਉਹ ਐਸਾ ਕੱਟਿਆ ਕਿ ਜੇ ਕੁੱਤਾ ਕਿਤੇ ਮਾੜਾ ਸੀ। ਉਹ 6 ਮਹੀਨਿਆਂ ਬਾਅਦ ਬੱਚਾ ਹਲਕੀ ਮਰ ਗਿਆ। ਉਹ ਵਿਚਾਰੀ ਮਗਰੋਂ ਉਹਦੀ ਘੜਨ ਵਾਲੀ ਵੀ ਉਹ ਰੋਂਦੀ ਪਿੜਦੀ ਮਰ ਗਈ, ਪੈ ਚੜਾਈ ਕਰਕੇ ਉਹਦੀ ਵੀ ਹਾਲਤ ਬੁਰੀ ਹੈ। ਉਹ ਕਹਿੰਦੇ ਕੁੱਕਰ ਕੇ ਕੱਟ ਕੁੱਕਰ ਕੇ ਚਾਰ ਚੱਕਲੇ ਵੜਹਿ ਲਾਗੈ ਸ਼ੋਤ, ਕਾਰਤ ਸਰੀਰ ਪੀੜ ਧੀਰ ਨਾ ਧਰਤ ਹੈ। ਜੇ ਸਰੀਰ ਕੱਟ ਲਿਆ ਬਿਮਾਰੀ ਪੈਦਾ ਕਰੇਗਾ, ਪੀੜਾ ਦਰਦ ਪੈਦਾ ਕਰੇਗਾ। ਤੀਜਾ ਪਰਿਵਾਰ ਭਾਈ ਸਾਹਿਬ ਜੀ ਹੋਰ ਦਿੰਦੇ ਨੇ ਇੱਕ, ਕਹਿੰਦੇ ਸੂਰਜ ਜੋ ਗਾਗਰ ਪਰਤ ਪਖਾਣ ਪਰ, ਪਰਤ ਪਖਾਣ ਪੁਣ ਗਾਗਰ ਹਰਤ ਹੈ। ਕਹਿੰਦੇ ਜਿਵੇਂ ਜੇ ਘੜਾ ਹੈ ਨਾ, ਮਿੱਟੀ ਦਾ ਘੜਾ ਗਾਗਰ, ਉਹਨੂੰ ਪੱਥਰ ਦੇ ਉੱਤੇ ਮਾਰੀਏ ਪੱਥਰ ਨੂੰ ਕੁਛ ਨੀ ਹੁੰਦਾ, ਗਾਗਰ ਹੀ ਫੁੱਟੇਗੀ। ਜੇ ਗਾਗਰ ਦੇ ਉੱਤੇ ਪੱਥਰ ਮਾਰੀਏ ਤਾਂ ਵੀ ਪੱਥਰ ਨੂੰ ਕੁਛ ਨੀ ਹੁੰਦਾ, ਫਿਰ ਵੀ ਗਾਗਰ ਫੁੱਟੇਗੀ। ਦੋਵੇਂ ਪਾਸੇ ਘੜੇ ਦੇ ਫੁੱਟਣਾ ਹੈ, ਪੱਥਰ ਨੂੰ ਕੁਛ ਨੀ ਹੁੰਦਾ। ਫੁੱਟ ਦਿਓ ਗਾਗਰ ਪਰਤ ਪਖਾਣ ਪਰ, ਪਰਤ ਪਖਾਣ ਪੁਣ ਗਾਗਰ ਹਰਤ ਹੈ। ਹੁਣ ਭਾਈ ਸਾਹਿਬ ਦੀ ਕਿਹੜਾ ਜੀ ਕਹਿਣ ਜਾ ਕੇ ਕਹਿੰਦੇ, ਫਿਰ ਭਾਈ ਸਾਹਿਬ ਦੇ ਅੱਗੇ ਇਹ ਬਚਨ ਕਹਿੰਦੇ ਨੇ, ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਕਰੋ। ਕਹਿੰਦੇ ਜਿਹੜਾ ਅਸਾਧ ਦੁਰਸਤ ਆਦਮੀ ਹੈ ਨਾ, ਅਸਾਧ ਜਿਹੜਾ, ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਕਰੋ, ਲੋਕ ਪਰਲੋਕ ਦੁੱਖ ਦੋਖ ਨਾ ਤਰਤ ਹੈ। ਕਹਿੰਦੇ ਮਾੜੇ ਬੰਦੇ ਨਾਲ ਪ੍ਰੀਤੀ ਕਰਨੀ ਵੀ ਮਾੜੀ, ਜੇ ਐਸੇ ਪ੍ਰੀਤੀ ਕਰੋਗੇ ਤਾਂ ਐਸੇ ਭੁਗਤਣੀ ਪਵੇਗੀ, ਜਿਹੜਾ ਕਰਨੀਆਂ ਪੈਣਗੀਆਂ, ਮਾੜੇ ਕਰਮਾਂ ਦਾ ਮਾੜਾ ਫਲ ਮਿਲੇਗਾ। ਜੇ ਵੈਰ ਕਰੋਗੇ ਤਾਂ ਵੀ ਦੁੱਖ ਦਏਗਾ, ਸੰਸਾਰ ਦੇ ਦੁੱਖ ਦਏਗਾ। ਪ੍ਰੀਤੀ ਕਰੋਗੇ ਲੋਕ ਵੀ ਵਿਗਾੜੇਗਾ, ਲੋਕ ਵੀ ਵਿਗਾੜੇਗਾ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ, ਦੋਏ ਕਮਾਂ ਤੋਂ ਬਚ ਕੇ ਰਹੋ। ਮਾੜੇ ਬੰਦੇ ਨਾਲ ਪ੍ਰੀਤੀ ਨਾ ਕਰੋ, ਜਿੱਥੇ ਅਸੀਂ ਪ੍ਰੀਤੀ ਨਹੀਂ ਕਰਦੇ ਉੱਥੇ ਵੈਰ ਨਹੀਂ ਹੁੰਦਾ, ਤਾਂ ਵੈਰ ਨਹੀਂ ਹੋਵੇਗਾ। ਅਸੀਂ ਕਹਿੰਦੇ ਕਿ ਮਾੜੇ ਨਾਲ ਵੈਰ ਚੰਗਾ ਨਹੀਂ, ਵੈਰ ਨਹੀਂ ਚੰਗਾ ਹੈ। ਮਾੜੇ ਨਾਲ ਵੈਰ ਵੀ ਮਾੜਾ ਔਰ ਮਾੜੇ ਬੰਦੇ ਨਾਲ ਪ੍ਰੀਤ ਵੀ ਮਾੜੀ। ਸੁਖ ਭਾਈ ਭਗਤ ਉਦਾਸ ਜੀ ਕਹਿੰਦੇ, ਹੇ ਮੇਰੇ ਵਾਹਿਗੁਰੂ, ਹੇ ਮੇਰੇ ਪਿਆਰੇ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗਸੰਗਾ ਮੇਰਾ ਮਾਤੇ ਛਤਰ ਤੈ, ਜਾਂ ਕੀ ਜੋਤ ਜਗਤ ਜਾਂ ਕੀ ਸ਼ੋਧ ਜਗਤ ਕਹੋ ਲਾਗੈ, ਤਾਂ ਪਰ ਤੂੰ ਹੀ ਤਰੈ। ਇਹ ਮੇਰੇ ਸਤਿਗੁਰੂ ਜਿਹੜੀ ਦੁਨੀਆਂ ਸ਼ੋਧ ਲੱਗੇ, ਸ਼ੂਦ ਭਿੱਟ ਚਮਾਰ ਆ ਗਿਆ, ਉਹ ਮੰਜਵੀ ਆ ਗਿਆ, ਫਲਾਣਾ ਆ ਗਿਆ, ਫਿਰ ਉਹਨੂੰ ਮੱਥੇ ਲਾ ਕੇ ਆਪਣੇ ਮੂੰਹ ਧੋਂਦੇ ਨੇ, ਪੈਰ ਧੋਂਦੇ ਨੇ, ਹੱਥ ਧੋਂਦੇ ਨੇ ਕਿ ਮੱਥੇ ਲੱਗ ਗਏ। ਮਹਾਰਾਜ ਤੂੰ ਹੀ ਉਹਦੀ ਕਿਰਪਾ ਕਰਦਾ, ਫਿਰ ਗਰੀਬ ਨਿਵਾਜ ਹੇ ਸਤਿਗੁਰੂ ਸੱਚੇ ਪਾਤਸ਼ਾਹ ਤੂੰ ਹੀ ਇਹ ਕਿਰਪਾ ਕਰਦਾ, ਜਾਂ ਕਿ ਸ਼ੋਧ ਜਗਤ ਕੋ ਲੱਗ, ਤਾਂ ਪਰ ਤੂੰ ਹੀ ਧਰੈ। ਨੀਚੇ ਊਚ ਕਰਾ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਮੇਰਾ ਉਹ ਪਰਮਾਤਮਾ ਨੀਚਿਆਂ ਨੂੰ ਉੱਚੇ ਬਣਾ ਦਿੰਦਾ। ਨੀਚੇ ਊਚ ਕਰਾ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਕਹਿੰਦੇ ਉਹ ਕਿਸੇ ਡਰਦਾ ਨੀ, ਕਿਸੇ ਦੀ ਪਰਵਾਹ ਨੀ ਕਰਦਾ। ਕਹਿਤ ਕਬੀਰ ਸੁਣੋ ਰੇ ਸੰਤੋ, ਸਦਨਾ ਸਹਿਣ ਤਰੈ। ਬੜੇ ਬੜੇ ਗਰੀਬ ਜਿਹੜੇ ਸੀ ਔਰ ਬੜੇ ਬੜੇ ਭਗਤ ਬਣ ਗਏ, ਉਸ ਗੁਰੂ ਨੇ ਉਹਨਾਂ ਦੇ ਉੱਤੇ ਕਿਰਪਾ ਕੀਤੀ। ਸੋ ਇਸ ਕਰਕੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਦਲ ਕਹਿੰਦੇ ਨੇ, ਹੇ ਮੇਰੇ ਸਤਿਗੁਰੂ, ਹਮ ਰੋਤੇ ਫਿਰਦੇ ਕੋਈ ਬਾਤ ਨਾ ਪੁੱਛਤਾ, ਕਦੇ ਉਹ ਸਮਾਂ ਸੀ ਜਦੋਂ ਕਦੇ ਰੋਂਦਿਆਂ ਫਿਰਦਿਆਂ ਕਦੇ ਗੱਲ ਨੀ ਪੁੱਛੀ ਕਿਸੇ ਨੇ, ਪਰ ਅੱਜ ਮੇਰੇ ਤੇ ਮੇਰੇ ਸੱਚੇ ਪਾਤਸ਼ਾਹ ਇਹ ਦੀਨ ਦੁਨੀਆਂ ਦਾ ਸ਼ਬਦ ਧਲਾਤਾ ਮੇਰੇ ਉੱਤੇ। ਅੱਜ ਮੈਨੂੰ ਦੁਨੀ ਦੀਨ ਦੁਨੀਆਂ ਦਾ ਮਾਲਕ ਬਣਾ ਦਿੱਤਾ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਮੱਥਾ ਟੇਕ ਗਿਆ। ਮਹਾਰਾਜ ਸੱਚੇ ਪਾਤਸ਼ਾਹ ਐਡੀ ਪਦਵੀ, ਹਾਂ ਭਾਈ ਤੇਰੇ ਦਾ ਮਾਲਕ ਤੈ ਹੀ ਬਣਨਾ, ਔਰ ਤੈ ਨਹੀਂ ਬਣਨਾ, ਤੇਰੀ ਸੇਵਾ ਇਤਨੀ ਮਨਜ਼ੂਰ ਹੋ ਗਈ ਹੈ, ਆਉਣ ਵਾਲੀਆਂ ਸਾਰੀਆਂ ਤੇਰੀਆਂ ਕੁੜਾਂ ਗੁਰਗੱਦੀ ਦੇ ਮਾਲਕ ਹੋਣਗੀਆਂ। ਜਾਣ ਨਾ ਦੇਸੀ ਸੋਢੀਆਂ, ਕਹਿੰਦੇ ਹੁਣ ਸੋਢੀਆਂ ਦੇ ਵਿੱਚ ਚਲੇ ਹੀ ਗੁਰਗੱਦੀ ਦੇ ਛੇ ਪਾਤਸ਼ਾਹ ਨੂੰ ਪੁੱਤੇ ਹਨ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਪੰਜ ਪਿਆਲੇ ਪੰਜ ਪੀਰ ਸ਼ਕਨ ਪੀਰ ਬੈਠਾ ਗੁਰ ਭਾਰੀ, ਅਗਲ ਕਾਇਆ ਪਰਗ ਕੇ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਸ ਬੰਦੇ ਨੂੰ ਗੁਰ ਸੂਰਮਾ ਪਰ ਜੋਧਾ ਬਹੁ ਪਰੇ ਪੁਕਾਰੀ, ਪੁੱਛਣ ਸਿੱਖ ਅਰਦਾਸ ਕਰ ਕਹਿ ਮਹਿਲਾ ਦਸ ਨਿਹਾਰੀ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਨੇ ਜੁਗ ਜੁਗ ਪੀੜੀ ਸੋਢੀਆਂ ਅਬਦਲ ਦੀ ਉਸਾਰ ਕਲਾ ਦੀ, ਕਹਿੰਦੇ ਸਾਰੀ ਇਹ ਹੁਣ ਜਿੰਨੇ ਗੁਰੂ ਆਉਣਗੇ ਸਾਰੇ ਇਹ ਸੋਢੀ ਹੀ ਆਉਣਗੇ, ਸੋਢੀ ਹੋਣਗੇ। ਜੁਗ ਜੁਗ ਦੋ ਤੋਂ ਚਾਰ ਪਾਪ ਇਹ 6 ਬਣਨੇ ਨੇ ਸਾਰੇ, ਜੀ ਗੁਰੂ ਗੋਸ਼ ਤੋਂ ਬਾਅਦ ਮੇਰੇ ਤੋਂ ਬਾਅਦ 4 ਬਣਨੇ ਨੇ, ਤੇ ਜੁਗ ਜੁਗ ਪਾਪ ਜੁਗ ਤੇ ਜੁਗ 2 ਤੇ 2 4, ਅਜੇ 4 ਗੁਰੂ ਸੋਢੀ ਹੋਰ ਬਣਨੇ ਨੇ ਮੇਰੇ ਤੋਂ ਬਾਅਦ। 6 ਪਾਤਸ਼ਾਹ ਕਹਿੰਦੇ ਉਸ ਤੋਂ ਬਾਅਦ ਅਬਚਲ ਨੀਵ ਗੁਰੂ ਗ੍ਰੰਥ ਸਾਹਿਬ ਜੀ ਇਹ ਗੁਰੂ ਬਣੇਗਾ, ਜੋ ਜੋ ਗੁਰੂ ਰਹੇਗਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ। ਗੁਰੂ ਅਮਰਦਾਸ ਜੀ ਮਹਾਰਾਜ ਦਿਆਨੂ ਕਿਰਪਾਲੂ ਨੇ ਕਿਹਾ, ਭਾਈ ਜੇਠਾ ਅੱਜ ਤੂੰ ਹੀ ਨੀ, ਤੇਰੀਆਂ ਆਉਣ ਵਾਲੀ ਸਾਰੀ ਦੀ ਸਾਰੀ ਵੰਸ, ਬਾਕੀ ਗੁਰਗੱਦੀ ਤੇਰੀ ਵੰਸ ਹੀ ਰਹੇਗੀ। ਫਿਰ ਗੁਰੂ ਰਾਮਦਾਸ ਜੀ ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਗੁਰੂ ਬਣੇ, ਉਹਨਾਂ ਦੇ ਪੋਤੇ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਬਣੇ, ਔਰ ਉਹਨਾਂ ਦੇ ਪੋਤੇ ਦੇ ਪੋਤੇ ਗੁਰੂ ਹਰਦਾਸ ਸਾਹਿਬ ਜੀ ਗੁਰੂ ਬਣੇ, ਔਰ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਫਿਰ ਜਹਾਂ ਪੋਤੇ ਦੇ ਪੁੱਤਰ ਪੜੋਤੇ ਦੇ ਪੋਤਰੇ ਉਹ ਗੁਰੂ ਹਰਗੋਬਿੰਦ ਜੀ ਗੁਰੂ ਬਣੇ, ਔਰ ਫਿਰ ਗੁਰੂ ਸਾਹਿਬ ਦੇ ਪੋਤਰੇ ਫਿਰ ਗੁਰੂ ਤੇਗ ਬਹਾਦਰ ਜੀ ਗੁਰੂ ਬਣੇ ਪੜਪੋਤੇ, ਫਿਰ ਪੜਪੋਤੇ ਦਾ ਪੁੱਤਰ ਫਿਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਬਣੇ। ਭਾਵ ਜਿੰਨੀ ਬੰਸੀ ਸੋਹਣੀਆਂ ਦੀ ਉਹ ਗੁਰੂ ਬਣਦੀ ਵੀ ਗੁਰੂ ਰਾਮਦਾਸ ਤੋਂ, ਸਾਰੇ ਦੇ ਸਾਰੇ ਗੁਰੂ ਦੀ ਬੰਸ ਤੋਂ, ਛੇ ਗੁਰੂ ਦੇ ਬਾਅਦ ਬਣੇ ਗੁਰੂ ਸਾਹਿਬ ਤੋਂ, ਉਹ ਸਾਰੇ ਦੇ ਸਾਰੇ ਸੱਤਵੇਂ ਆਪ ਸੱਤ ਪੀੜੀਆਂ ਦੀ ਗੁਰਗੱਦੀ। ਕਿ ਜੋ ਭਾਈ ਗੁਰਦਾਸ ਨੇ ਕਿਹਾ ਕਿ ਭਾਈ ਪਿਛਲੇ ਕਰਮਾਂ ਦਾ ਦਿੱਤਾ ਹੋਇਆ ਕਰਮ ਮਿਲਦਾ ਹੈ, ਇਹ ਬੜੀ ਲੰਬੀ ਚੌੜੀ ਕਥਾ ਹੈ, ਕਿੰਨੀ ਮਿਲਿਆ, ਕਦੇ ਫਿਰ ਸਮਾਂ ਮਿਲਿਆ ਤਾਂ ਤੁਹਾਨੂੰ ਕਦੇ ਸੂਰਜ ਪ੍ਰਕਾਸ਼ ਚੋਂ ਜਾਂ ਦਸ ਗ੍ਰੰਥ ਚੋਂ ਇਹ ਸਾਰੀ ਸੁਣਾਵਾਂਗੇ ਕਿ ਗੁਰੂ ਸਾਹਿਬ ਨੇ ਗੁਰਗੱਦੀ ਪੂਰਵ ਪਿਛਲੇ ਕਰਮਾਂ ਦਾ ਕੀਤਾ ਫਲ ਉਹ ਪ੍ਰਾਪਤ ਹੋਇਆ, ਜੋ ਗੁਰੂ ਬਣੇ ਅੱਜ ਉਸ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਲਕ ਸੋਢੀ ਪਾਤਸ਼ਾਹ ਚੌਦੀ ਪੀਤਰ ਦਾ ਅੱਜ ਅਕਾਲ ਪੁਰਬ ਹੈ। ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਪੁਰਬ ਦੀ ਲੱਖ ਲੱਖ ਵਧਾਈ ਹੋਵੇ, ਔਰ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਨੂੰ ਗੁਰਸਿੱਖੀ ਦਾਮ ਨਾਮ ਦਾਮ ਆਪ ਜੀ ਦੇ ਚਰਨਾ ਕਮਲ ਦੀ ਪ੍ਰੀਤੀ, ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰੇ ਤਾਂ ਕਿ ਸਾਡਾ ਵੀ ਇਹ ਦੁਨੀਆਂ ਚ ਆਇਆ ਸਫਲਾ ਹੋਵੇ, ਜੀਵਨ ਸਫਲਾ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਮਹਾਰਾਜ ਗੁਰੂ ਰਾਮਦਾਸ ਜਿਨ੍ਹਾਂ ਨੇ ਫਿਰ ਹਰਿਮੰਦਰ ਸਾਹਿਬ ਤੋਂ ਸਰੋਵਰ ਦੀ ਰਚਨਾ ਰਚੀ, ਜੁਗ ਜੁਗ ਜਿਹੜਾ ਸਭ ਤੋਂ ਵੱਡਾ ਤੀਰਥ ਦੁਨੀਆਂ ਦਾ ਔਰ ਸਿੱਖਾਂ ਦਾ ਸਭ ਤੋਂ ਵੱਡਾ ਕੇਂਦਰ ਅੰਮ੍ਰਿਤਸਰ, ਮਹਾਰਾਜ ਸੱਚੇ ਪਾਤਸ਼ਾਹ ਨੇ ਉਥੋਂ ਦੀ ਸੇਵਾ ਉਹਨਾਂ ਨੇ ਸ਼ੁਰੂ ਕੀਤੀ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੜੇ ਚੋਜ ਨੇ, ਔਰ ਬਾਣੀ ਵੀ ਗੁਰੂ ਰਾਮਦਾਸ ਜੀ ਬੜੀ ਜਿਹਦੇ ਪੜ੍ਹੇ ਬੈਰਾਗਮਈ ਬਾਣੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਕਮਾਲ ਦੀ ਬਾਣੀ ਰਚਨਾ ਕੀਤੀ ਹੈ, ਜਿੱਥੇ ਅਸੀਂ ਪੜ੍ਹਦੇ ਹਾਂ, ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾ ਪੜੋ ਗੁਰਬਾਰ, ਹਮ ਕੀਰੇ ਕਿਰਨ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਦਾ ਪ੍ਰਾਂਤ ਖਾਈ ਹਰ ਕੀਰਤ ਹਰੀ ਰਹਿਰਾਸ, ਐਸੇ ਐਸੇ ਬਚਨ ਮਹਾਰਾਜ ਦੇ ਬਾਣੀ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਿੱਤਰ ਪਾਵਨ ਅਵਤਾਰ ਦਿਹਾੜਾ ਹੈ, ਜੋ ਕਿ ਕੱਤਕ ਵਧੀ ਦੂਜ 1592 ਬਿਕਰਮੀ ਸੰਮਤ ਔਰ ਈਸਵੀ ਸੰਮਤ 1534 ਦੋ ਨਵੰਬਰ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਈਸਵੀ ਸੰਮਤ ਹੈ ਉਹ ਦਿਨ 2 ਨਵੰਬਰ ਸੀ ਅਤੇ 1534 ਸੰਮਤ ਸੀ ਉਸ ਟਾਈਮ ਤੇ ਜਦੋਂ ਗੁਰੂ ਸਾਹਿਬ ਜੀ ਨੇ ਅਵਤਾਰ ਧਾਰਨ ਕੀਤਾ ਹੈ। ਸੋ ਸਾਰੀਆਂ ਸੰਗਤਾਂ ਦਾ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਂ ਕੋਟ ਧੰਨਵਾਦ ਹੈ, ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਨੂੰ ਖੁਸ਼ੀਆਂ ਬਖਸ਼ਣ, ਇਸੇ ਤਰ੍ਹਾਂ ਅਸੀਂ ਗੁਰਪੁਰਬ ਮਨਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ। ਇੰਨੀਆਂ ਬੇਨਤੀਆਂ।